2019 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਇਸ ਪੁਲ ਦੇ ਨਿਰਮਾਣ ਦੇ ਲਈ ਭਾਰਤ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਤੇ ਇੰਜੀਨੀਅਰਾਂ ਦੀਆਂ ਅੱਧੀ ਦਰਜਨਾਂ ਦੇ ਕਰੀਬ ਮੀਟਿੰਗਾਂ ਵੀ ਹੋਈਆਂ ਨੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਸਬੰਧੀ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ 21 ਮੁਲਜ਼ਮਾਂ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਜ਼ਿਲ੍ਹਾ ਦੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਸਤੰਬਰ ਨੂੰ ਹੋਵੇਗੀ। ਸਿੱਧੂ ਮੂਸੇਵਾਲਾ ਮਾਮਲੇ ਦੇ ਵਿਚ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿਚ ਹੋਣ ਦੇ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ, ਜਦਕਿ ਜੱਗੂ ਭਗਵਾਨਪੁਰਾ ਕੁਰੂਕਸ਼ੇਤਰ ਦੀ ਪੁਲਿਸ ਦੇ ਕੋਲ ਰਿਮਾਂਡ ਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੇ ਕਿਹਾ ਕਿ ਸਰਾਜ ਮਿੰਟੋ ਤੇ ਦੀਪਕ ਤਿੰਨੂ ਨੂੰ ਬਠਿੰਡਾ ਜੇਲ੍ਹ ਵਿਚ ਤਕਨੀਕੀ ਸਮੱਸਿਆ ਦੇ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਪੇਸ਼ੀ ਮਗਰੋਂ ਦੱਸਿਆ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਤੇ ਆਸ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਕਰ ਰਹੀ SIT ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰਾ ਸਮੇਤ 31 ਮੁਲਜ਼ਮਾਂ ਵਿਰੁੱਧ 2 ਚਾਰਜਸ਼ੀਟ ਦਾਇਰ ਕੀਤੀਆਂ ਨੇ ਤੇ ਪੁਲਿਸ ਨੇ ਕੁੱਲ 31 ਮੁਲਜ਼ਮਾਂ ਵਿਚੋਂ 27 ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਗਾਪੁਰ ਦੇ ਵਿਚ ਭਾਰਤੀ ਮੂਲ ਦੇ ਫੋਰਕਲਿਫਟ ਆਪਰੇਟਰ ਨੂੰ ਇਕ ਹਾਦਸੇ ਦੇ ਵਿਚ ਹੋਈ ਉਸਦੇ ਸਾਥੀ ਦੀ ਮੌਤ ਦੇ ਮਾਮਲੇ ਦੇ ਵਿਚ 18 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਵਿਅਕਤੀ ਤੇ ਦੋਸ਼ ਸੀ ਕਿ ਉਸਦੀ ਲਾਪਰਵਾਹੀ ਦੇ ਕਾਰਨ ਹਾਦਸੇ ਦੇ ਵਿਚ ਉਸਦੇ ਸਾਥੀ ਦੀ ਮੌਤ ਹੋ ਗਈ। ਜਨ ਸ਼ਕਤੀ ਮੰਤਰਾਲੇ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ। ਮੰਤਰਾਲੇ ਨੇ ਵੀਰਵਾਰ ਨੂੰ ਰਿਪੋਰਟ ਜਾਰੀ ਕਰਕੇ ਕਿਹਾ ਕਿ 7 ਜੁਲਾਈ 2022 ਨੂੰ ਵਾਪਰੀ ਘਟਨਾ ਦੇ ਲਈ ਏ ਗਣੇਸ਼ਨ ਨੂੰ ਵਰਕ ਪਲੇਸ ਸੇਫਟੀ ਐਂਡ ਹੈਲਥ ਐਕਟ ਦੇ ਤਹਿਤ 15 ਅਗਸਤ ਨੂੰ ਸਜ਼ਾ ਸੁਣਾਈ ਗਈ ਸੀ। 7 ਜੁਲਾਈ 2022 ਨੂੰ ਗਣੇਸ਼ਨ ਇਕ ਬਹੁ ਮੰਜ਼ਿਲਾ ਕਾਰ ਪਾਰਕਿੰਗ ਸਥਾਨ ਤੇ ਫੋਕ ਲਿਫਟ ਵਿਚ ਚਲਾ ਰਿਹਾ ਸੀ, ਜਿੱਥੇ ਉਸਦਾ ਸਹਿਯੋਗੀ ਕੁੰਜੱਪਾ ਮਾਕੇਸ਼ ਕੇਬਲ ਵਿਛਾ ਰਿਹਾ ਸੀ। ਫੋਕਲਿਫਟ ਚਲਾਉਂਦੇ ਸਮੇਂ ਵਾਪਰੇ ਹਾਦਸੇ ਦੇ ਵਿਚ ਮਕੇਸ਼ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਥਾਈਲੈਂਡ ਦੇ ਵਿਚ ਕੋਵਿਡ ਦੇ ਇਲਾਜ ਦੌਰਾਨ ਬੱਚਿਆਂ ਦੀਆਂ ਅੱਖਾਂ ਭੂਰੀਆਂ ਤੇ ਨੀਲੀਆਂ ਹੋਈਆਂ। ਜੈਸ਼ੰਕਰ ਵੱਲੋਂ ਲੈਵਰੋਵ ਦੇ ਨਾਲ G20 ਦੇ ਮੁੱਦਿਆਂ ਤੇ ਬਾਰੇ ਚਰਚਾ। ਜਾਪਾਨ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ ਖਾਰਜ। ਆਸਟ੍ਰੇਲੀਆ ਤੇ ਚੀਨ ਵਿਚਾਲੇ 3 ਸਾਲ ਬਾਅਦ ਪਹਿਲੀ ਉੱਚ ਪੱਧਰੀ ਗੱਲਬਾਤ ਸ਼ੁਰੂ। ਉੱਤਰੀ ਚਿੱਲੀ ਦੇ ਵਿਚ ਆਇਆ 6.2 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ। ਰੂਸੀ ਫੌਜਾਂ ਦੇ ਖਿਲਾਫ਼ ਯੂਕਰੇਨ ਦਾ ਸਮਰਥਨ ਕਰਨ ਦੇ ਲਈ ਕੀ ਪੁੱਜੇ ਬਲਿੰਕਨ। ਇਸ ਨਾਲ ਹੀ ਆਪਣੀ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫ਼ਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। ਸੇਲ ਟਿਕਟਸ ਖਰੀਦਨੇ ਕੇ ਲਿਏ ਵਿਜ਼ਿਟ ਕਰੇਂ brampton.onstage.ca।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ,
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲਿਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245 8986245।
ਸਾਡੀ ਜਿੰਨਾ ਵੀ ਸੋਹਣਾ ਹੋਵੇ ਤੁਹਾਡੀ ਬਿਨਾ ਨਹੀਂ ਜਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ EHRB.CA।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕਟ ਏਜੰਸੀ ਕੇ ਰਾਜਾ ਮੁਦਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦਸਰ 6472903773, ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6472-2023-647-702-VTE।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Good morning ji, current affairs de vich thoda mur swagat hai. Main Ramanjeet Singh Sidhu te program de is hisse vich mere naal Tejinder Virli sahab program shamil ho rahe ne, te assi gal baat te media nu aadhar bana ke karni hai, par auni apni zindagi de utte hi hai, kyunki ਵੈਸੇ ਤਾਂ ਚੌਥਾ ਥੰਮ ਕਹਿ ਕੇ ਸਾਰੀ ਦੁਨੀਆਂ ਚ ਪ੍ਰਚਾਰ ਹੋ ਰਿਹਾ, ਪਰ ਅਸਲ ਚ ਦੋ ਗੱਲਾਂ ਦਾ ਬਹੁਤ ਧਿਆਨ ਰੱਖਣ ਵਾਲਾ। ਇਹਨਾਂ ਤੋਂ ਬਿਨਾਂ ਤੁਹਾਡੀ ਡੈਮੋਕਰੇਸੀ ਕਦੇ ਵੀ ਡੈਮੋਕਰੇਸੀ ਨਹੀਂ ਬਣੇਗੀ। ਪਹਿਲੀ ਗੱਲ ਹੈ ਐਜੂਕੇਟਡ ਐਂਡ ਇਨਫੋਰਮਡ ਮਾਸਸ। ਐਜੂਕੇਸ਼ਨ ਮਿਲਣੀ ਹੈ ਸਕੂਲਾਂ ਕਾਲਜਾਂ ਤੋਂ, ਇਨਫੋਰਮੇਸ਼ਨ ਮਿਲਣੀ ਹੈ ਮੀਡੀਆ ਤੋਂ, ਤੇ ਇਹ ਨਹੀਂ ਹੈ ਕਿ ਜੋ ਵੀ ਮੀਡੀਆ ਚ ਬੋਲ ਰਹੇ ਆ ਉਹ ਚੰਗੇ ਆ ਤੇ ਜੋ ਵੀ ਕਾਲਜਾਂ ਯੂਨੀਵਰਸਿਟੀਆਂ ਚ ਪੜ੍ਹਾਉਂਦੇ ਆ ਉਹ ਚੰਗੇ ਆ। ਇਹਦੇ ਉੱਤੇ ਵੀ ਤੁਹਾਨੂੰ ਖੁਦ ਧਿਆਨ ਰੱਖਣਾ ਪਏਗਾ, ਪਰ ਇਦੋਂ ਬਿਨਾਂ ਲੋਕਤੰਤਰ ਸੰਭਵ ਹੀ ਨਹੀਂ ਹੈ। ਭਾਵੇਂ ਤੁਸੀਂ ਵੋਟਾਂ ਦੇਣ ਚ 10 ਵਾਰ ਪਾ ਲਓ ਤੇ 10 ਵਾਰ ਸਰਕਾਰ ਬਦਲ ਲਓ, ਸਰਕਾਰ ਉਹੀ ਜੀ ਦੀ ਉਹੀ ਜੀ ਦੁਬਾਰਾ ਆਪਾਂ ਨੂੰ ਮਿਲ ਜਾਣੀ ਹੈ। ਸੋ ਮੇਰੇ ਨਾਲ ਤੇਜਿੰਦਰ ਬਿਰਲੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਿਰਲੀ ਸਾਹਿਬ ਗੁੱਡ ਮਾਰਨਿੰਗ ਜੀ ਐਂਡ ਵਾਰਮ ਵੈਲਕਮ।
ਗੁੱਡ ਮਾਰਨਿੰਗ ਰਮਨ ਜੀ, ਗੁੱਡ ਮਾਰਨਿੰਗ, ਧੰਨਵਾਦ ਤੁਸੀਂ ਸਾਨੂੰ ਸਮਾਂ ਦਿੰਦੇ ਹੋ
ਜੀ। ਬਹੁਤ ਮਿਹਰਬਾਨੀ ਬਿਰਲੀ ਸਾਹਿਬ ਤੁਹਾਡੀ ਅਵੇਲੇਬਿਲਟੀ ਲਈ ਵੀ, ਤੇ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰਾਂਗੇ ਜੀ। ਮੀਡੀਆ ਦੀ ਅਹਿਮ ਭੂਮਿਕਾ ਦੇ ਉੱਤੇ ਆਉਂਦੇ ਆ। ਪਹਿਲਾਂ ਤਾਂ ਮੀਡੀਆ ਦੀ ਕ੍ਰਾਈਸਿਸ ਵੀ ਨਾਲ ਦੀ ਨਾਲ ਆਪਣੇ ਚੱਲ ਰਹੀ ਆ, ਗੋਦੀ ਮੀਡੀਆ ਵੀ ਕਹਿੰਦੇ ਆ ਅਸੀਂ, ਤੇ ਹੁਣ ਰੀਸੈਂਟਲੀ ਜਦੋਂ ਮਨੀਪੁਰ ਦੀ ਇੰਸੀਡੈਂਟ ਵਿੱਚ ਐਡੀਟਰ ਗਿਲਡ ਦੇ 4 ਨੁਮਾਇੰਦਾ ਤੇ ਉਹਨਾਂ ਦੇ ਚੇਅਰਮੈਨ ਮੁਖੀ ਉਹਨਾਂ ਦੇ ਨਾਲ ਗਏ, ਤੇ ਇਹਨਾਂ ਦੇ ਉੱਤੇ FIR ਦਰਜ ਹੋ ਜਾਂਦੀ ਆ, ਫਿਰ ਗ੍ਰਿਫਤਾਰੀ ਤੱਕ ਮਾਮਲਾ ਪਹੁੰਚਦਾ, ਪਰ ਹਾਲ ਦੀ ਘੜੀ ਸੁਪਰੀਮ ਕੋਰਟ ਆਫ ਇੰਡੀਆ ਨੇ 11 ਸਤੰਬਰ ਤੱਕ ਦੀ ਰੋਕ ਲਾ ਦਿੱਤੀ ਹੈ ਕਿ ਇਹਨਾਂ ਦੀ ਅਰੈਸਟ ਨਾ ਪਾਈ ਜਾਵੇ। ਬਾਕੀ 2 FIR ਇਹਨਾਂ ਦੇ ਸਿਰ ਤੇ ਖੜੀਆਂ। ਉਧਰ ਜਿਹੜੀਆਂ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਇੰਡੀਆ ਅਲਾਇੰਸ ਬਣਾਇਆ, ਉਹਨਾਂ ਨੇ ਵੀ ਮੀਡੀਆ ਦੀ ਫਰੀਡਮ ਦੀ ਗੱਲ ਨੂੰ ਉਚੇਚੇ ਤੌਰ ਤੇ ਉਹਦਾ ਜ਼ਿਕਰ ਕੀਤਾ। ਸੋ ਮੀਡੀਆ ਦਾ ਇੱਕ ਅਹਿਮ ਰੋਲ ਆਉਂਦਾ ਹੈ ਬਿਕੋਜ਼ ਆਫ ਦੀ ਕਰੰਟ ਕ੍ਰਾਈਸਿਸ, ਤੇ ਇਹੀ ਆਪਣੀ ਗੱਲਬਾਤ ਦਾ ਮੁੱਖ ਵਿਸ਼ਾ ਜੀ। ਸੋ ਮਨੀਪੁਰ ਦੇ ਤੇ ਮੀਡੀਆ ਜੀ।
ਹਾਂਜੀ ਰਮਨ ਜੀ, ਪਿਛਲੇ ਨਾ 9 ਕੁ ਸਾਲਾਂ ਤੋਂ ਜਦੋਂ ਤੋਂ ਭਾਜਪਾ ਦੀ ਸਰਕਾਰ ਹੋਂਦ ਚ ਆਉਂਦੀ ਹੈ, ਉਦੋਂ ਤੋਂ ਸਭ ਤੋਂ ਪਹਿਲਾਂ ਜਿਹੜਾ ਕੰਮ ਇਸ ਸਰਕਾਰ ਨੇ ਕੀਤਾ ਉਹ ਮੀਡੀਏ ਨੂੰ ਮੈਨੇਜ ਕਰਨ ਦਾ ਹੀ ਕੰਮ ਕੀਤਾ। ਉਹਨਾਂ ਨੇ ਆਪਣੇ ਕਾਰਪੋਰੇਟ ਘਰਾਣਿਆਂ ਦੇ ਰਾਹੀਂ ਜਿਹੜਾ ਮੇਨ ਸਟ੍ਰੀਮ ਦਾ ਮੁੱਖ ਮੀਡੀਆ ਆ ਉਹਨੂੰ ਉਹਨਾਂ ਨੇ ਇੰਨਾ ਆਪਣੇ ਕਬਜ਼ੇ ਚ ਕਰ ਲਿਆ ਕਿ ਉਹ ਕੁਝ ਵੀ ਬੋਲ ਲਿਖ ਪੜ੍ਹ ਨਹੀਂ ਸਕਦਾ। ਔਰ ਦੂਸਰੀ ਗੱਲ ਇਹ ਉਹਨੂੰ ਵੀ ਇੰਪੋਰਟੈਂਟ ਹੈ ਵੀ ਇਸ 9 ਸਾਲਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੀ ਵੀ ਮੀਡੀਏ ਦੇ ਨਾਲ ਰੂਬਰੂ ਹੋ ਕੇ ਇਹ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਹਦੇ ਚੋਂ ਨਿਕਲਿਆ ਕੀ? ਇਹਦੇ ਚੋਂ ਨਿਕਲਿਆ ਇਹ ਕਿ ਇੱਕ ਤਰਫਾ ਜਿਹੜਾ ਸੰਚਾਰ ਆ ਉਹ ਹੋ ਰਿਹਾ, ਜਿਹੜਾ ਗੋਦੀ ਮੀਡੀਆ ਜਿਹਦੀ ਤੁਸੀਂ ਹੁਣੇ ਗੱਲ ਕੀਤੀ ਹੈ, ਗੋਦੀ ਮੀਡੀਆ ਜਦੋਂ ਵੀ ਬੋਲਦਾ ਹੈ ਉਹ ਆਪਣੀ ਗੱਲ ਕਰਦਾ ਹੈ, ਜੋ ਸਟੇਟ ਨੂੰ ਚਾਹੁੰਦੀ ਚੰਗੀ ਲੱਗਦੀ ਹੈ ਉਹ ਗੱਲ ਕਰਦਾ। ਇੱਦਾਂ ਹੀ ਪ੍ਰਧਾਨ ਮੰਤਰੀ ਸਾਹਿਬ ਸ਼੍ਰੀ ਨਰਿੰਦਰ ਮੋਦੀ ਜੀ ਆਪਣੇ ਮਨ ਦੀ ਬਾਤ ਕਰਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਲੋਕਾਂ ਦੇ ਮਨ ਦੀ ਕਿਹੜੇ ਪਲੇਟਫਾਰਮ ਤੋਂ ਹੋਵੇ, ਠੀਕ ਹੈ। ਇਹਦੇ ਲਈ ਇੱਕ ਕੁਲਦੀਪ ਨਈਅਰ ਹੋਰਾਂ ਨੇ ਨਾ ਇੱਕ ਸੰਸਥਾ ਬਣਾਈ ਸੀ, ਤੁਹਾਨੂੰ ਯਾਦ ਹੋਣਾ ਆਡੀਟਰਸ ਗਿਲਡ ਆਫ ਇੰਡੀਆ ਨਾਂ ਦੀ ਜਿਹੜੀ ਸੰਸਥਾ ਆ ਉਹ ਬੇਸਿਕਲੀ ਬਣੀ ਇਸ ਲਈ ਸੀ ਵੀ ਜਿਹੜੇ ਆਡੀਟਰਸ ਨੇ ਉਹ ਮਿਆਰੀ ਕੰਮ ਕਰਨ, ਉਹ ਇੱਕ ਮਿਆਰ ਤੋਂ ਨਾ ਡਿੱਗਣ, ਜਿਹੜੀ ਪੱਤਰਕਾਰੀ ਹੈ ਉਹ ਲੋਕ ਪੱਖੀ ਹੋਵੇ, ਉਹ ਸਰਕਾਰ ਦੀ ਨੁਮਾਇੰਦੀ ਨਾ ਕਰਦੀ ਹੋਵੇ। ਮਤਲਬ ਪੱਤਰਕਾਰੀ ਨੂੰ ਮਿਆਰਾਂ ਤੇ ਰੱਖਣ ਲਈ, ਪੱਤਰਕਾਰੀ ਨੂੰ ਪੈਰਾਂ ਪਰ ਸਿੱਧਾ ਤੁਰਨ ਦੇ ਲਈ ਇਹ ਜਿਹੜੀ ਐਡੀਟਰਸ ਗਿਲਡ ਆਫ ਇੰਡੀਆ ਨਾਂ ਦੀ ਸੰਸਥਾ ਆ ਕੁਲਦੀਪ ਨਈਅਰ ਹੋਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਈ ਸੀ। ਅੱਜ ਜਦੋਂ ਅਸੀਂ ਇਹ ਨਿਰਪੱਖ ਪੱਤਰਕਾਰੀ ਦੀ ਗੱਲ ਕਰਦੇ ਹਾਂ, ਮੀਡੀਆ ਦੇ ਯੁੱਗ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਚੌਥਾ ਥੰਮ ਹੈ, ਚੌਥਾ ਥੰਮ ਇੰਨਾ ਕਮਜ਼ੋਰ ਹੋ ਗਿਆ ਰਮਨ ਜੀ ਵੀ ਉਹਦੀ ਜੇ ਚਿੰਤਾ ਨਾ ਕੀਤੀ ਤੇ ਮੈਨੂੰ ਲੱਗਦਾ ਆ ਵੀ ਇਹ ਡੈਮੋਕ੍ਰੇਸੀ ਨਹੀਂ ਜੇ ਬਚਣੀ। ਇਸੇ ਲਈ ਤੁਸੀਂ ਜਿੱਦਾਂ ਗੱਲ ਕਰਕੇ ਹਟੇ ਹੋ ਵੀ ਜਿਹੜਾ ਇੰਡੀਆ ਨਾਂ ਦਾ ਆਪੋਜੀਸ਼ਨ ਪਾਰਟੀਆਂ ਦਾ ਗਠਬੰਧਨ ਹੈ, ਉਹਨਾਂ ਨੇ ਵੀ ਮੀਡੀਏ ਦੀ ਆਜ਼ਾਦੀ, ਮੀਡੀਏ ਦੀ ਭੂਮਿਕਾ ਤੇ ਮੀਡੀਆ ਦੀ ਮੁਕਤੀ ਦੀ ਗੱਲ ਕੀਤੀ ਆ, ਮੀਡੀਆ ਨੂੰ ਸਟ੍ਰੀਮ ਲਾਈਨ ਕਰਨ ਦੀ ਗੱਲ ਕੀਤੀ ਆ। ਉਹਨਾਂ ਨੇ ਵੀ ਮੀਡੀਆ ਤੇ ਜ਼ੋਰ ਦੇਣਾ ਬਣਦਾ, ਮੀਡੀਆ ਕੁਰਾਹੇ ਪੈ ਗਿਆ। ਹੁਣ ਮੈਂ ਮਣੀਪੁਰ ਦੇ ਸੰਦਰਭ ਚ ਗੱਲ ਕਰਨ ਲੱਗਾ। ਮਣੀਪੁਰ ਦੇ ਸੰਦਰਭ ਚ ਗੱਲ ਕਰਨੀ ਇਸ ਲਈ ਜ਼ਰੂਰੀ ਹੋ ਗਈ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਮਣੀਪੁਰ ਵਿੱਚ ਇੰਟਰਨੈਟ ਸੇਵਾਵਾਂ ਬੰਦ ਨੇ। ਮਣੀਪੁਰ ਇੱਕ ਖੁੱਲੀ ਜੇਲ੍ਹ ਬਣੀ ਹੋਈ ਹੈ, ਉੱਥੇ ਜੋ ਕੁਝ ਵੀ ਵਾਪਰ ਰਿਹਾ ਉਹ ਬੜੇ ਲੰਮੇ ਅਰਸੇ ਦੇ ਬਾਅਦ ਪਬਲਿਕ ਹੁੰਦਾ। ਕਈ ਵਾਰੀ ਕੋਈ ਘਟਨਾ ਤੇ ਪਬਲਿਕ ਹੋ ਜਾਂਦੀ ਹੈ, ਕਈ ਹੁੰਦੀ ਨਹੀਂ। ਇਹ ਤੁਹਾਨੂੰ ਰਮਨ ਜੀ ਯਾਦ ਹੋਣਾ 3 ਮਈ ਨੂੰ 2 ਔਰਤਾਂ ਦੀ ਨਗਨ ਪਰੇਡ 50 ਮਸਟੰਡਿਆਂ ਨੇ ਕੀਤੀ, ਉਹਨਾਂ ਨਾਲ ਜਬਰਜਨਾ ਹੋਇਆ, ਉਹਨਾਂ ਨਾਲ ਕੀ ਨਹੀਂ ਹੋਇਆ ਤੇ ਉਹਦੀ ਤੇ FIR ਜਿਹੜੀ ਆ ਉਹ ਕਰੀਬ ਮਹੀਨੇ ਬਾਅਦ ਦਰਜ ਹੁੰਦੀ ਆ ਜਦੋਂ ਇਹ ਗੱਲ ਪਬਲਿਕ ਹੁੰਦੀ ਆ। ਤੇ ਪਬਲਿਕ ਕਿਉਂ ਨੀ ਹੋ ਪਾਈ? ਕਿਉਂਕਿ ਇੰਟਰਨੈਟ ਸੇਵਾਵਾਂ ਬੰਦ ਹੈ। ਹੁਣ ਉਸ ਤੋਂ ਬਾਅਦ ਜਿੱਦਾਂ ਆਪੋਜੀਸ਼ਨ ਨੇ ਰੌਲੀ ਪਾਈ, ਜਿੱਦਾਂ ਇਹ ਦਬਾਅ ਪਾਇਆ ਗਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਬਿਆਨ ਦੇਵੇ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਾਰ ਬਾਰ ਕਹਿਣ ਤੇ ਬਿਆਨ ਨਹੀਂ ਦਿੱਤਾ, ਫਿਰ ਆਪੋਜੀਸ਼ਨ ਨੂੰ ਨੋ ਕੋਨਫੀਡੈਂਸ ਮੋਸ਼ਨ ਲਿਆਉਣਾ ਪਿਆ ਤੇ ਫਿਰ ਨੋ ਕੋਨਫੀਡੈਂਸ ਮੋਸ਼ਨ ਚ ਵੀ ਜਿੱਦਾਂ ਗੱਲ ਨੂੰ ਟਿਲਟ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਫਲਾਣੇ ਦਾ ਵੀ ਹੋਇਆ ਧਮਕੜੇ ਤਾਂ ਵੀ, ਜਿਵੇਂ ਮਣੀਪੁਰ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕੋਈ ਬਹੁਤ ਅਲੋਕਾਰੀਆਂ ਘਟਨਾਵਾਂ ਨਹੀਂ ਗੀਆਂ। ਉਸ ਤੋਂ ਬਾਅਦ ਜਿਹੜੀ ਆਡੀਟਰ ਗਿਲਡ ਆਫ ਇੰਡੀਆ ਆ ਉਹ ਉੱਥੇ ਜਾਂਦੀ ਹੈ, ਉਹ ਸੰਸਥਾ ਦੀ ਜਿਹੜੀ ਪ੍ਰੈਜੀਡੈਂਟ ਹੈ ਸੀਮਾ ਮੁਸਤਫਾ ਆ। ਮੈਡਮ ਸੀਮਾ ਮੁਸਤਫਾ ਆਡੀਟਰ ਗਿਲਡ ਆਫ ਇੰਡੀਆ ਦੀ ਪ੍ਰਧਾਨ, 3 ਸੀਨੀਅਰ ਪੱਤਰਕਾਰਾਂ ਨੂੰ ਨਾਲ ਲੈ ਕੇ, ਭਾਰਤ ਭੂਸ਼ਣ, ਸੰਜੇ ਕਪੂਰ ਤੇ ਸੀਮਾ ਗੁਹਾ ਨੂੰ ਨਾਲ ਲੈ ਕੇ ਉਹ ਜਾਂਦੇ ਨੇ ਉੱਥੇ। ਉਹ ਦੇਖਦੇ ਕੀ ਆ? ਉੱਥੇ ਦੇਖਦੇ ਆ ਵੀ ਇੱਥੇ ਤੇ ਪੱਤਰਕਾਰ ਜਿਹੜਾ ਭਾਈਚਾਰਾ ਹੈ ਨਾ ਜੀ, ਉਹ ਵੀ 2-3 ਵਰਗਾਂ ਚ ਵੰਡਿਆ ਪਿਆ। ਉੱਥੇ ਦਾ ਜਿਹੜਾ ਮੁੱਖ ਵਰਗ ਆ ਜਿਹੜਾ ਮਤਲਬ ਕੁਕੀ ਭਾਈਚਾਰੇ ਨਾਲ ਟਕਰਾਅ ਚ ਹੈ ਉਹ ਹੈ ਮਤੇਈ ਭਾਈਚਾਰਾ। ਉੱਥੇ ਦਾ ਪੱਤਰਕਾਰ ਮਤੇਈ ਭਾਈਚਾਰੇ ਵਾਲੇ ਜਿਹੜੇ ਪੱਤਰਕਾਰ ਨੇ ਉਹ ਸਰਕਾਰ ਨਾਲ ਮਿਲ ਕੇ ਉਹ ਪੱਤਰਕਾਰੀ ਕਰ ਰਹੇ ਆ ਜਿਹੜੀ ਸਟੇਟ ਦੇ ਮਤਲਬ ਸੁਰ ਨਾਲ ਸੁਰ ਮਿਲਾਉਂਦੀ ਆ, ਠੀਕ ਹੈ। ਔਰ ਕੁਕੀ ਭਾਈਚਾਰਾ ਦੀ ਜਿਹੜੀ ਪੱਤਰਕਾਰੀ ਆ ਉਹਨੂੰ ਕੋਈ ਅਖਬਾਰਾਂ ਚ ਥਾਂ ਨੀ, ਉਹਨੂੰ ਕੋਈ ਮੀਡੀਆ ਥਾਂ ਨੀ ਦੇ ਰਿਹਾ। ਤੀਸਰੀ ਨਾਗਾ ਗਰੁੱਪ ਦੀ ਪੱਤਰਕਾਰੀ ਹੈ ਤੇ ਨਾਗਾ ਗਰੁੱਪ ਬਹੁਤ ਅਲਪ ਸੰਖਿਅਕ ਹੋਣ ਕਰਕੇ ਬਿਲਕੁਲ ਨਿਗਲੈਕਟ ਹੋਇਆ ਪਿਆ। ਜਦੋਂ ਇਹ ਐਡੀਟਰਸ ਗਿਲਡ ਨੇ ਇਹ ਦੇਖਿਆ ਇੱਥੇ ਪੱਤਰਕਾਰੀ ਤਾਂ ਉਹ ਹੋ ਰਹੀ ਹੈ ਜਿਹੜੀ ਸਰਕਾਰ ਚਾਹੁੰਦੀ ਹੈ, ਪੱਤਰਕਾਰੀ ਇੱਥੇ ਆਜ਼ਾਦ ਹੀ ਨਹੀਂ, ਪੱਤਰਕਾਰੀ ਤਾਂ ਨਿਰਪੱਖ ਹੀ ਨਹੀਂ, ਤੇ ਉਹਨਾਂ ਨੇ ਇਹਦੀ ਰਿਪੋਰਟਿੰਗ ਕੀਤੀ ਆ। ਜਦੋਂ ਇਹ ਰਿਪੋਰਟਿੰਗ ਪਬਲਿਕ ਹੁੰਦੀ ਹੈ ਤਾਂ ਉਸ ਵੇਲੇ ਉੱਥੇ ਦੇ ਸੀਐਮ ਐਨ ਬਰੇਨ ਸਿੰਘ ਜਿਹੜੇ ਭਾਜਪਾ ਦੀ ਸਾਂਝੀ ਰਲੀ ਮਿਲੀ ਸਰਕਾਰ ਦੇ ਉਹ ਮੁੱਖ ਮੰਤਰੀ ਨੇ, ਤੋ ਐਨ ਬਰੇਨ ਸਿੰਘ ਹੋਰੀ ਇਤੋਂ ਚਿੜਦੇ ਨੇ। ਐਨ ਬਰੇਨ ਸਿੰਘ ਹੋਰਾਂ ਦਾ ਬਿਆਨ ਰਮਨ ਜੀ ਬੜਾ ਕਮਾਲ ਦਾ ਆ। ਉਹ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਐਡੀਟਰਸ ਗਿਲਡ ਨੇ ਆਹ ਕੰਮ ਕਰਨਾ ਤਾਂ ਮੈਂ ਇਹਨਾਂ ਨੂੰ ਆਉਣ ਦੀ ਆਗਿਆ ਹੀ ਨਾ ਦਿੰਦਾ। ਭਾਵ ਕੀ ਵੀ ਕੋਈ ਪੱਤਰਕਾਰੀ ਭਾਈਚਾਰੇ ਦੀ ਉਹ ਸੰਸਥਾ ਜਿਹੜੀ ਨਿਰਪੱਖ ਪੱਤਰਕਾਰੀ ਦੀ ਗੱਲ ਕਰਦੀ ਹੈ ਵੀ ਉਹਨੂੰ ਮੈਂ ਵੜਨ ਹੀ ਨਾ ਦਿੰਦਾ ਆਪਣੀ ਸਟੇਟ ਚ। ਸੋ ਉਹ ਦੋ ਜਿਹੜੇ ਕੇਸ ਦਰਜ ਹੁੰਦੇ ਨੇ ਉਹ ਦੋਨੇ ਕੇਸ ਸਮਝਣ ਦੀ ਲੋੜ ਆ। ਇੱਕ ਕੇਸ ਹੈ ਬਈ ਜਿਹੜਾ ਇਸ ਐਡੀਟਰਸ ਗਿਲਡ ਨੇ ਜਿਹੜੀ ਪੱਤਰਕਾਰੀ ਕੀਤੀ ਉਹਦੇ ਨਾਲ ਦੋਵਾਂ ਫਿਰਕਿਆਂ ਦੇ ਜਜ਼ਬਾਤ ਭੜਕੇ ਉਹਦੇ ਨਾਲ ਉੱਥੇ ਮਾਹੌਲ ਖਰਾਬ ਹੋਇਆ। ਇੱਕ ਤਾਂ ਇਹ ਧਾਰਾ ਲਾਈ ਗਈ ਆ, ਦੂਸਰੀ ਇਹ ਧਾਰਾ ਜੋੜ ਦਿੱਤੀ ਗਈ ਦੂਜੀ ਐਫ ਆਈ ਆਰ ਚ ਵੀ ਇਹਦੇ ਨਾਲ ਇੱਕ ਭਾਈਚਾਰੇ ਦੀ ਮਾਨਹਾਨੀ ਹੋਈ ਹੈ। ਠੀਕ ਹੈ, ਮਤਲਬ ਦੋ ਵੱਖ ਵੱਖ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ। ਹੁਣ ਇਹ ਗੱਲ ਰਾਹਤ ਵਾਲੀ ਹੈ, ਪਰ ਰਾਹਤ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹੁੰਦਾ ਵੀ ਇਸ ਨਿੱਕੀ ਜੀ ਜਿਹੜੀ ਪ੍ਰੈਸ ਦੀ ਕਵਰੇਜ ਹੈ ਉਹਦੇ ਲਈ ਐਫ ਆਈ ਆਰ ਦਾ ਦਰਜ ਹੋਣਾ ਆਪਣੇ ਆਪ ਚ ਮੰਦਭਾਗੀ ਗੱਲ ਹੈ, ਤੇ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਸੁਪਰੀਮ ਕੋਰਟ ਨੇ 11 ਸਤੰਬਰ ਤੱਕ ਉੱਤੇ ਸਖ਼ਤ ਕਾਰਵਾਈ ਕਰਨ ਤੋਂ ਰੋਕ ਲਾਈ ਹੈ, ਹਦਾਇਤ ਦਿੱਤੀ ਹੈ। ਪਰ ਹੁਣ ਉਹ ਸੁਪਰੀਮ ਕੋਰਟ ਨੂੰ ਕਿੰਨਾ ਕੁ ਮੰਨਦੇ ਆ ਤੇ ਕਿੰਨਾ ਕੁ ਨਹੀਂ ਮੰਨਦੇ ਇਹ ਇੱਕ ਅਲੱਗ ਇਸ਼ੂ ਹੈ। ਪਰ 11 ਤਰੀਕ ਤੋਂ ਪਹਿਲਾਂ ਉਹਦੀ ਸੁਣਵਾਈ ਨਹੀਂ ਜੇ ਹੋਣੀ, ਪੱਤਰਕਾਰੀ ਦੀ ਸਥਿਤੀ ਇਹ ਬਣੀ ਹੋਈ ਹੈ। ਦੂਸਰੀ ਗੱਲ, ਪ੍ਰੈਸ ਕਲੱਬ ਆਫ ਇੰਡੀਆ ਨੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰੈਸ ਕਲੱਬ ਆਫ ਇੰਡੀਆ ਆਪਣੇ ਆਪ ਚ ਇੱਕ ਵੱਡੀ ਸੰਸਥਾ ਆ, ਉਹਨਾਂ ਨੇ ਕਿਹਾ ਕਿ ਪੱਤਰਕਾਰੀ ਤੇ ਹਮਲਾ ਆ, ਇਹ ਤੁਸੀਂ ਇੰਟਰਨੈਸ਼ਨਲ ਪੱਧਰ ਤੇ ਇਹ ਤੁਸੀਂ ਕੀ ਕਰਨ ਲੱਗੇ ਹੋ। ਹੁਣ ਇਹਦਾ ਨੋਟਿਸ ਤੁਹਾਨੂੰ ਪਤਾ ਹੋਣਾ ਯੂ ਐਨ ਦੇ ਮਾਰਾ ਨੇ ਵੀ ਲਿਆ, ਯੂਨਾਈਟਿਡ ਨੇਸ਼ਨ ਨੇ ਕਿਹਾ ਵੀ ਤੁਸੀਂ ਜਿਸ ਤਰੀਕੇ ਦਾ ਇਨਵਾਇਰਮੈਂਟ ਬਣਾਇਆ ਹੋਇਆ ਤੇ ਇਹ ਜੋ ਤੁਸੀਂ ਕਰ ਰਹੇ ਹੋ ਇਹ ਕਿਸੇ ਮਨੁੱਖ ਲਈ ਕਿਸੇ ਸਮਾਜ ਲਈ ਤੇ ਵਧੀਆ ਨਹੀਂ। ਤੇ ਕਮਾਲ ਦੀ ਗੱਲ ਇਹ ਹੈ ਵੀ ਸੀਐਮ ਐਨ ਬਰੇਨ ਸਾਹਿਬ ਨੇ ਮਤਲਬ ਯੂਐਨ ਦੀਆਂ ਟਿੱਪਣੀਆਂ ਤੇ ਵੀ ਇਤਰਾਜ਼ ਵਿਅਕਤ ਕੀਤਾ ਹੈ। ਮਤਲਬ ਨੈਸ਼ਨਲ ਪੱਧਰ ਤੇ ਨਹੀਂ ਇੰਟਰਨੈਸ਼ਨਲ ਪੱਧਰ ਤੇ ਵੀ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਨੇ ਉਹਨਾਂ ਤੇ ਉੱਥੇ ਦੀ ਸਰਕਾਰ ਤੇ ਉੱਥੇ ਦਾ ਮਤੇਈ ਭਾਈਚਾਰਾ ਜਿਹੜਾ ਆ ਉਹ ਇਤਰਾਜ਼ ਵਿਅਕਤ ਕਰ ਰਿਹਾ ਰਮਨ ਜੀ। ਸੋ ਸਥਿਤੀ ਉੱਥੇ ਬਹੁਤ ਮਾੜੀ ਆ। ਜੇ ਤੁਸੀਂ ਮੈਨੂੰ ਉਸ ਸਥਿਤੀ ਬਾਰੇ 2 ਮਿੰਟ ਬੋਲਣ ਦੋਗੇ ਤੇ ਮੈਂ ਗੱਲ ਆਪਣੀ
ਪਲੀਜ਼।
ਜਿਹੜੀ ਮਨੀਪੁਰ ਹੈ ਨਾ ਜੀ, ਮਨੀਪੁਰ ਦੀ ਜਿਹੜੀ ਆਬਾਦੀ ਹੈ ਉਹਦੇ ਵਿੱਚੋਂ ਬਹੁਤ ਵੱਡੀ ਗਿਣਤੀ ਚ ਕੁਕਈ ਭਾਈਚਾਰੇ ਦੇ ਕੁਕੀ ਭਾਈਚਾਰੇ ਦੇ ਜਿਹੜੇ ਲੋਕ ਸੀ ਉਹ ਹਿਜਰਤ ਕਰਕੇ ਚੱਲ ਗਏ। ਠੀਕ ਹੈ, ਉੱਥੇ 10 ਪਰਿਵਾਰ ਅਜੇ ਵੀ ਰੁਕੇ ਹੋਏ ਸੀਗੇ ਜਿਹੜੇ ਅੰਦਰ ਇੰਫਾਲ ਜਿਹੜੀ ਉੱਥੇ ਦੀ ਰਾਜਧਾਨੀ ਆ ਉੱਥੇ ਉਹ ਜਿਹੜੇ 10 ਆਖਰੀ ਪਰਿਵਾਰ ਸੀ ਉਹਨਾਂ ਨੂੰ ਵੀ ਉੱਥੇ ਦੀ ਪੁਲਿਸ ਨੇ ਇਹ ਕਹਿ ਕੇ ਉੱਥੋਂ ਉੱਠਣ ਲਈ ਮਜਬੂਰ ਕਰ ਦਿੱਤਾ ਕਿ ਤੁਸੀਂ ਵੀ ਸੁਰੱਖਿਅਤ ਰਾਹਤ ਕੈਂਪ ਵਿੱਚ ਆ ਜਾਓ। ਹੁਣ ਉਹਨਾਂ ਨੂੰ ਸੁਰੱਖਿਅਤ ਰਾਹਤ ਕੈਂਪਾਂ ਚ ਰਿਲੀਫ ਕੈਂਪਾਂ ਚ ਆਖਰੀ 10 ਪਰਿਵਾਰਾਂ ਨੂੰ ਵੀ ਜਦੋਂ ਲੈਣ ਦਾ ਤੇ ਉਹਦੇ ਨਾਲ ਹੋਇਆ ਕੀ ਆ ਵੀ ਜਿਹੜਾ ਇੰਫਾਲ ਸ਼ਹਿਰ ਹੈ ਨਾ ਜੀ ਉਹ ਕੀ ਭਾਈਚਾਰੇ ਤੋਂ ਪੂਰਨ ਤੌਰ ਤੇ ਮੁਕਤ ਹੋ ਗਿਆ। ਠੀਕ ਹੈ, ਹੁਣ ਜਦੋਂ ਉਹ ਮੁਕਤ ਹੋ ਗਿਆ ਤੇ ਸਾਨੂੰ ਇੱਕ ਜਿਹੜੀ ਰਿਪੋਰਟ ਬਾਹਰ ਨਿਕਲੀ ਹੈ ਉਹਦੇ ਬਿਹਾਫ ਤੇ ਅਸੀਂ ਇਹ ਕਹਿੰਦੇ ਹਾਂ ਵੀ 290 ਚਰਚ ਸਾੜ ਦਿੱਤੇ ਗਏ। ਠੀਕ ਹੈ, ਲੋਕਾਂ ਦੇ ਘਰ ਫੂਕੇ ਗਏ, ਸਮੂਹਕ ਬਲਾਤਕਾਰ ਹੋਏ। ਇਹ ਇਨਵਾਇਰਮੈਂਟ ਉੱਥੇ ਦਾ ਰਮਨ ਜੀ ਇੰਨਾ ਖਤਰਨਾਕ ਬਣਿਆ ਹੋਇਆ ਆ ਬਈ ਉੱਥੇ ਦਾ ਜਿਹੜਾ ਮਤੇਈ ਭਾਈਚਾਰਾ ਹੈ ਨਾ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖਦਾ। ਉਹ ਚਿੱਠੀ ਚ ਲਿਖਦੇ ਆ ਸਾਨੂੰ ਸ਼ਾਂਤੀ ਚਾਹੀਦੀ ਆ, ਉਹ ਸਾਨੂੰ ਅਮਨ ਚਾਹੀਦਾ, ਹੋਰ ਸਾਨੂੰ ਕੁਛ ਨੀ ਚਾਹੀਦਾ। ਇਹਦਾ ਮਤਲਬ ਇਹ ਆ ਵੀ ਮਤੇਈ ਭਾਈਚਾਰਾ ਵੀ ਇਹਨਾਂ ਦੰਗਿਆਂ ਤੋਂ ਖੁਸ਼ ਨੀ ਗਾ, ਇਹ ਸਾਰੀ ਗੁੰਡਾਗਰਦੀ ਤੋਂ ਖੁਸ਼ ਨੀ ਗਾ। ਹਾਂਜੀ, ਜਿਹਨਾਂ ਦੇ ਨਾਂ ਤੇ ਦੰਗੇ ਹੋ ਰਹੇ ਆ। ਔਰ ਰਮਨ ਜੀ ਤੁਸੀਂ ਹੈਰਾਨ ਹੋਵੋਗੇ, ਕਈ ਮਤੇਈ ਭਾਈਚਾਰੇ ਦੇ ਚੰਗੇ ਖਾਂਦੇ ਪੀਂਦੇ ਘਰਾਂ ਵਾਲੇ ਆਪਣੀਆਂ ਧੀਆਂ ਭੈਣਾਂ ਪਤਨੀਆਂ ਮਾਵਾਂ ਨੂੰ ਲੈ ਕੇ ਉਥੋਂ ਬਾਈ ਏਅਰ ਹਿਜਰਤ ਕਰ ਚੁੱਕੇ ਆ ਮਨੀਪੁਰ ਚੋਂ। ਵੀ ਕਿਹੜੇ ਵੇਲੇ ਕੁੱਕੀ ਭਾਈਚਾਰੇ ਨੇ ਆ ਕੇ ਸਾਡੇ ਨਾਲ ਮਾਵਾਂ ਭੈਣਾਂ ਨਾਲ ਜੋ ਕਰਨਾ ਉਹ ਸਾਡੇ ਤੋਂ ਦੇਖਿਆ ਨੀ ਜਾਣਾ। ਮਤਲਬ ਏਦਾਂ ਦੇ ਇਨਵਾਇਰਮੈਂਟ, ਏਦਾਂ ਦਾ ਇਨਵਾਇਰਮੈਂਟ ਉੱਥੇ ਬਣਿਆ ਹੋਇਆ, ਮਤਲਬ ਹਿਜਰਤ ਕਰਨ ਵਾਲਿਆਂ ਵਿੱਚ ਹੁਣ ਮਤੇਈ ਭਾਈਚਾਰੇ ਦੇ ਖਾਂਦੇ ਪੀਂਦੇ ਸਿਆਣੇ ਘਰਾਂ ਦੇ ਲੋਕ ਵੀ ਆ। ਹੁਣ ਅਜਿਹੀ ਸਥਿਤੀ ਦੇ ਵਿੱਚ ਦੇਖੋ ਜੀ ਕੀ ਕੀਤਾ ਜਾ ਸਕਦਾ ਤੇ ਕੀ ਨਹੀਂ ਕੀਤਾ ਜਾ ਸਕਦਾ, ਇਹ ਤੇ ਆਪਣੇ ਆਪ ਵਿੱਚ ਮਤਲਬ ਇੱਕ ਐਸੀ ਸਥਿਤੀ ਬਣ ਗਈ। ਜਿੱਦਾਂ ਨਾ ਆਪਾਂ ਦੇਖਿਆ ਸੀ ਰਮਨ ਜੀ ਕਿ ਕਸ਼ਮੀਰ ਦੇ ਵਿੱਚ ਜਦੋਂ ਇੰਟਰਨੈਟ ਬੰਦ ਹੋਇਆ ਤੁਹਾਨੂੰ ਯਾਦ ਹੋਣਾ, ਤੇ ਬਾਹਰਲੇ ਲੋਕਾਂ ਨੂੰ ਉੱਥੇ ਜਾਣ ਨਹੀਂ ਸੀ ਦਿੰਦੇ, ਹਨਾ, ਤੇ ਬਹੁਤ ਹੀ ਮਾੜੀਆਂ ਪਰਿਸਥਿਤੀਆਂ ਸੀਗੀਆਂ ਉਸ ਵੇਲੇ। ਹੁਣ ਏਦਾਂ ਦੀਆਂ ਹੀ ਪਰਿਸਥਿਤੀਆਂ, ਜਦਕਿ ਇਹ ਤੋਂ ਵੀ ਬਦਤਰ ਪਰਿਸਥਿਤੀਆਂ ਜਿਹੜੀਆਂ ਆ ਉਹ ਉੱਥੇ ਦੀਆਂ ਬਣੀਆਂ ਹੋਈਆਂ। ਰਮਨ ਜੀ ਇਹਦੇ ਸੰਬੰਧ ਚ ਇੱਕ ਬਹੁਤ ਖੂਬਸੂਰਤ ਜਿਹੜੀ ਰਿਪੋਰਟ ਹੈ ਨਾ ਉਹ ਜਮਹੂਰੀ ਅਧਿਕਾਰ ਸਭਾ ਨੇ ਛਾਪੀ ਆ।
ਦੱਸਿਆ ਸੀ ਅੱਜ ਮੈਨੂੰ ਕਿ ਪ੍ਰੋਫੈਸਰ ਜਗਮੋਹਨ ਹੋਰਾਂ ਨੇ ਇਹ ਰਿਪੋਰਟ ਤਿਆਰ ਕੀਤੀ ਤੇ ਤੁਸੀਂ ਆਪ ਵੀ ਪੜ੍ਹੀ ਆ ਰਿਪੋਰਟ?
ਹਾਂਜੀ ਹਾਂਜੀ, ਮੈਂ ਉਹਨੂੰ ਸਵੇਰੇ ਨਾ ਉਹ 24 ਪੰਨਿਆਂ ਦੀ ਰਿਪੋਰਟ ਹੈ ਉਹਨੂੰ ਨਾ ਮੈਂ ਜਿਹੜੇ ਸਾਡੇ ਚੈਨਲ ਨੂੰ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਮਨੀਪੁਰ ਦੀਆਂ ਘਟਨਾਵਾਂ ਨੂੰ ਇੱਕ ਪਾਸੜ ਹੋ ਕੇ ਸੁਣਨ ਦੇਖਣ ਦੀ ਬਜਾਏ ਇਸ ਰਿਪੋਰਟ ਨੂੰ ਜ਼ਰੂਰ ਪੜ੍ਹਨ, ਇਸ ਰਿਪੋਰਟ ਨੂੰ ਜ਼ਰੂਰ ਸਮਝਣ। ਇਹ ਰਿਪੋਰਟ 24 ਪੰਨਿਆਂ ਦੀ ਆ ਤੇ ਪੰਜਾਬੀ ਵਿੱਚ ਵੀ ਉਪਲਬਧ ਹੈਗੀ ਆ ਤੇ ਮੈਂ ਇਹਨੂੰ ਪੰਜਾਬੀ ਭਾਸ਼ਾ ਚ ਪੜ੍ਹਿਆ। ਇਹ ਰਿਪੋਰਟ ਦੱਸਦੀ ਹੈ ਵੀ ਇਹ ਹਿਸਟੋਰੀਕਲ ਪ੍ਰਸੰਗ ਚ ਸਾਰੀ ਗੱਲ ਨੂੰ ਸਮਝਣ ਵਾਲੀ ਰਿਪੋਰਟ ਹੈ ਜੀ ਰਮਨ ਜੀ। ਹਿਸਟੋਰੀਕਲ ਪ੍ਰਸੰਗ ਤੋਂ ਭਾਵ ਇਹ ਹੈ ਵੀ ਇੱਥੇ ਕੁੱਕੀ ਭਾਈਚਾਰਾ ਕਿੱਥੋਂ ਆਇਆ, ਮਤੇਈ ਭਾਈਚਾਰਾ ਕਿੱਥੋਂ ਆਇਆ, ਕਿੱਦਾਂ ਇਹ ਵਿਕਸਿਤ ਹੁੰਦੇ ਨੇ, ਇੱਥੋਂ ਦੇ ਮੂਲ ਜਿਹੜੇ ਨਿਵਾਸੀ ਨੇ ਉਹ ਨਾਗਾ ਲੋਕ ਨੇ ਤੇ ਨਾਗਾ ਲੋਕ ਇਹ ਜੰਗਲਾਂ ਚ ਰਹਿੰਦੇ ਨੇ ਤੇ ਕੁੱਕੀ ਭਾਈਚਾਰਾ ਵੀ ਜੰਗਲਾਂ ਚ ਰਹਿੰਦਾ ਹੈ, ਠੀਕ ਹੈ ਜੀ। ਕੁੱਕੀ ਭਾਈਚਾਰੇ ਦੇ ਕੁੱਝ ਲੋਕ ਆਪਣੇ ਆਪ ਨੂੰ ਐਡਵਾਂਸ ਕਰਨ ਨੂੰ ਸ਼ਹਿਰਾਂ ਚ ਆਉਂਦੇ ਨੇ, ਪਰੰਤੂ ਮੁੱਖ ਰੂਪ ਵਿੱਚ ਜਿਹੜਾ ਸਭਿਅਕ ਜਾਂ ਸ਼ਹਿਰੀ ਜੀਵਨ ਆ ਉਹ ਮਤੇਈ ਭਾਈਚਾਰੇ ਦਾ ਹੀ ਆ। ਇਹ ਰਿਪੋਰਟ ਇਹ ਦੱਸਦੀ ਆ ਕਿ ਜਿਹੜੀ ਇੱਥੇ ਦੀ 65% ਆਬਾਦੀ ਹੈ ਉਹ ਮਤੇਈ ਭਾਈਚਾਰੇ ਦੀ ਆਬਾਦੀ ਆ ਤੇ ਬਾਕੀ ਆਬਾਦੀ ਇਹ ਕੁੱਕੀਜ਼ ਦੀ ਆ ਤੇ ਨਾਲ ਨਾਗਾ ਭਾਈਚਾਰੇ ਦੀ ਆ। ਇਹ ਨਾਗਾ ਦੇ ਜਿਹੜੇ ਲੋਕ ਨੇ ਇਹ ਜੰਗਲੀ ਲੋਕ ਨੇ, ਆਦਿਵਾਸੀ ਲੋਕ ਨੇ ਤੇ ਜੰਗਲਾਂ ਚ ਰਹਿੰਦੇ ਨੇ ਤੇ ਜਦੋਂ ਜੰਗਲਾਂ ਚ ਰਹਿੰਦੇ ਨੇ ਹੁਣ ਜਿਵੇਂ ਨਾ ਬਾਕੀ ਤੇ ਕੁਝ ਖਾਣ ਲਈ ਬਚਿਆ ਨੀ ਇਹਨਾਂ ਹਾਕਮਾਂ ਦੇ, ਹੁਣ ਜੰਗਲਾਂ ਦੇ ਥੱਲੇ ਜਿਹੜਾ ਕੀਮਤੀ ਖਣਿਜ ਪਦਾਰਥ ਨੇ ਨਾ ਜੀ ਉਹਨਾਂ ਨੂੰ ਲੁੱਟਣ ਦੀ ਇੱਕ ਲੜਾਈ ਸ਼ੁਰੂ ਹੋ ਗਈ ਆ, ਠੀਕ ਹੈ ਜੀ। ਇੱਥੇ ਵੀ ਉਹ ਲੜਾਈ ਹੀ ਚੱਲਦੀ ਲੱਗਦੀ ਹੈ। 38 ਪਿੰਡ ਰਮਨ ਜੀ ਖਾਲੀ ਕਰਵਾਏ ਗਏ, ਉਹ 38 ਦੇ 38 ਪਿੰਡ ਕੁੱਕੀ ਭਾਈਚਾਰੇ ਦੇ ਪਿੰਡ ਸੀ, ਉਹਨਾਂ 38 ਪਿੰਡਾਂ ਚ ਜ਼ਬਰਦਸਤੀ ਜੰਗਲ ਕੱਟੇ ਗਏ, ਉਹਨਾਂ 38 ਪਿੰਡਾਂ ਚ ਜ਼ਬਰਦਸਤੀ ਲੋਕਾਂ ਦੇ ਘਰ ਤੋੜੇ ਗਏ। ਉਹ ਕਿਉਂਕਿ ਲੋਕ ਇਹਦੇ ਬਾਵਜੂਦ ਜੰਗਲ ਕੱਟੇ ਜਾਣ ਦੇ ਬਾਵਜੂਦ ਘਰ ਤੋੜੇ ਜਾਣ ਦੇ ਬਾਵਜੂਦ ਫਿਰ ਉਸੇ ਧਰਤੀ ਤੋਂ ਉੱਠ ਨਹੀਂ ਸੀ ਰਹੇ, ਜਦੋਂ ਉੱਠ ਨਹੀਂ ਸੀ ਰਹੇ ਤਾਂ ਫਿਰ ਉੱਥੇ ਦੇ ਜਿਹੜੇ ਇੱਕ ਕੰਟਰਡਿਕਸ਼ਨ ਜਿਹੜੀ ਪਹਿਲਾਂ ਹੀ ਬਣੀ ਹੋਈ ਸੀ ਵੀ ਮਤੇਈ ਵਰਸਸ ਕੁੱਕੀ, ਉੱਥੇ ਉਹਨਾਂ ਦੀਆਂ ਔਰਤਾਂ ਨੂੰ ਰਾਹਤ ਕੈਂਪਾਂ ਚੋਂ ਕੱਢ ਕੇ ਜਿਹੜਾ ਮਤੇਈ ਭਾਈਚਾਰੇ ਦੇ ਜਿਹੜੇ ਨੌਜਵਾਨ ਆ ਉਹਨਾਂ ਨੇ ਉਹਨਾਂ ਨੂੰ ਜੋ ਜਲੀਲ ਕੀਤਾ ਉਹ ਆਪਣੇ ਆਪ ਵਿੱਚ ਕਿਸੇ ਤੋਂ ਲੁਕੀ ਹੋਈ ਘਟਨਾ ਨਹੀਂ ਗਈ ਤੇ ਮੈਂ ਬਾਰ ਬਾਰ ਉਹਦੇ ਤੇ ਫੋਕਸ ਨਹੀਂ ਕਰਨਾ ਚਾਹੁੰਦਾ। ਹੁਣ ਇੱਕ ਬੰਨੇ ਤਾਂ ਰਾਹਤ ਕੈਂਪਾਂ ਚੋਂ ਕੱਢ ਕੇ ਔਰਤਾਂ ਦੇ ਨਾਲ ਜਬਰ ਜਨਾਹ ਹੋ ਰਿਹਾ, ਉਹਨਾਂ ਨੂੰ ਨਗਨ ਪਰੇਡ ਕਰਾਈ ਜਾ ਰਹੀ ਆ, ਤੇ ਦੂਸਰੇ ਬੰਨੇ ਇਹ ਹੈ ਵੀ ਵੱਡੇ ਪੱਧਰ ਤੇ ਉੱਥੇ ਅਸਲਾ ਲੁੱਟਿਆ ਜਾਣ ਦੀਆਂ ਖਬਰਾਂ ਹੁੰਦੀਆਂ ਨੇ। ਹੁਣ ਜਦੋਂ ਅਸਲਾ ਲੁੱਟਣ ਦੀਆਂ ਖਬਰਾਂ ਹੁੰਦੀਆਂ ਤੇ ਰਿਪੋਰਟ ਕਹਿੰਦੀ ਆ ਵੀ ਬਹੁ ਗਿਣਤੀ ਅਸਲਾ ਉਸ ਥਾਵਾਂ ਤੋਂ ਲੁੱਟਿਆ ਗਿਆ ਜਿੱਥੇ ਮਤੇਈ ਭਾਈਚਾਰੇ ਦਾ ਬਹੁਤ ਸੰਪਤੀ ਆ। ਇਹ ਨੀ ਗੱਲ ਲੁੱਟਿਆ ਤਾਂ ਉੱਥੋਂ ਵੀ ਕਈ ਭਾਈਚਾਰੇ ਵਾਲਿਆਂ ਕੁੱਕੀ ਭਾਈਚਾਰੇ ਵਾਲੀਆਂ ਮਤਲਬ ਏਰੀਏ ਚੋਂ ਵੀ ਗਿਆ, ਪਰ ਬਹੁ ਸੰਪਤੀ ਉਹਨਾਂ ਦੀ ਆ ਜਿੱਥੇ ਮਤੇਈ ਸੀ। ਹੁਣ ਇਹ ਵੀ ਇੱਕ ਸ਼ੱਕ ਪੈਦਾ ਹੁੰਦਾ ਅਸਲਾ ਲੁੱਟਿਆ ਗਿਆ ਕਿ ਅਸਲਾ ਲੁਟਾ ਦਿੱਤਾ ਗਿਆ, ਕਿਉਂਕਿ ਲੜਾਈ ਜਿਹੜੀ ਆ ਨਾ ਉਹ ਨੈਚੁਰਲ ਨੀਗੀ। ਹੁਣ ਨੈਚੁਰਲ ਦੇ ਸੰਦਰਭ ਚ ਰਮਨ ਜੀ ਇਹ ਰਿਪੋਰਟ ਦੱਸਦੀ ਹੈ ਵੀ ਜਦੋਂ 1857 ਦਾ ਗਦਰ ਹੁੰਦਾ ਨਾ ਜੀ, ਦੇਖੋ ਕਿੱਡੀ ਇੰਪੋਰਟੈਂਟ ਗੱਲ ਹੈ, 1857 ਦੇ ਗਦਰ ਵਿੱਚ ਅੰਗਰੇਜ਼ਾਂ ਦੇ ਖਿਲਾਫ ਕੁੱਕੀ ਭਾਈਚਾਰੇ ਦੇ ਲੋਕਾਂ ਨੇ ਬਹੁਤ ਵੱਡਾ ਅੰਦੋਲਨ ਕੀਤਾ, ਬਹੁਤ ਵੱਡੀ ਗਿਣਤੀ ਚ ਇਹ ਲੋਕ ਉਸ ਅੰਦੋਲਨ ਚ ਸ਼ਾਮਿਲ ਹੁੰਦੇ ਨੇ 1857 ਦੇ ਗਦਰ ਚ, ਠੀਕ ਹੈ। ਮਤੇਈ ਭਾਈਚਾਰਾ ਵੀ ਉਦੋਂ ਇਹਨਾਂ ਦੀ ਪਿੱਠ ਤੇ ਖੜਾ ਆ, ਮਤੇਈ ਭਾਈਚਾਰਾ ਇਹਨਾਂ ਦੇ ਨਾਲ ਖੜਾ ਆ, ਠੀਕ ਹੈ। 1857 ਚ ਇਹਨਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ, ਫਿਰ ਇਸੇ ਕਰਕੇ ਇਹ ਭਾਈਚਾਰਾ ਅੰਗਰੇਜ਼ਾਂ ਦੀਆਂ ਅੱਖਾਂ ਚ ਰੜਕਣ ਲੱਗ ਪਿਆ। ਤੇ ਰਿਪੋਰਟ ਦੱਸਦੀ ਹੈ ਵੀ ਅੰਗਰੇਜ਼ਾਂ ਨੇ ਕੀ ਕੀਤਾ ਕਿ ਅੰਗਰੇਜ਼ਾਂ ਦੇ ਕਬਜ਼ੇ ਚ ਬਰਮਾ ਵੀ ਸੀਗਾ, ਅੰਗਰੇਜ਼ਾਂ ਦੇ ਕਬਜ਼ੇ ਚ ਭਾਰਤ ਵੀ ਸੀ, ਉਹਨਾਂ ਨੇ ਅੱਧਾ ਕੁ ਕਈ ਭਾਈਚਾਰਾ ਉਸ ਬਰਮਾ ਵੱਲ ਧੱਕ ਦਿੱਤਾ। ਸੋ ਜੰਗਲੀ ਲੋਕ ਸੀਗੇ ਉਹਨਾਂ ਨੂੰ ਉੱਥੇ ਵੀ ਉਹੋ ਜਿਹਾ ਇਨਵਾਇਰਮੈਂਟ ਮਿਲ ਗਿਆ, ਠੀਕ ਹੈ। ਹੁਣ ਅੰਗਰੇਜ਼ਾਂ ਨੇ ਆਪਣਾ ਟਾਈਮ ਟਪਾਇਆ, ਅੰਗਰੇਜ਼ਾਂ ਲਈ ਸਦਾ ਹੀ ਇਹ ਲੋਕ ਜਿਹੜੇ ਨੇ ਉਹ ਮੁਸੀਬਤ ਖੜੀ ਕਰਦੇ ਰਹੇ ਆ। ਇਹਦਾ ਮਤਲਬ ਇਹ ਹੈ ਵੀ ਇਹ ਲੋਕ ਇਨਕਲਾਬੀ ਨੇ, ਬੇਸਿਕਲੀ ਇਹ ਲੋਕ ਦੇਸ਼ ਦੀ ਆਜ਼ਾਦੀ ਲਈ ਲੜਦੇ ਰਹੇ ਆ। ਫਿਰ ਇਹਨਾਂ ਲੋਕਾਂ ਨੇ ਵੱਖਰਾ ਆਪਣੇ ਰਾਜ ਦੀ ਮੰਗ ਵੀ ਕੀਤੀ ਆ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾ ਜੀ, ਇਹਨਾਂ ਨੇ ਇਹ ਮੰਗ ਵੀ ਕੀਤੀ ਕਿ ਸਾਨੂੰ ਵੱਖਰਾ ਰਾਜ ਦੇ ਦਿਓ। ਇਹ ਵੱਖਰੀ ਗੱਲ ਆ ਵੀ ਇਹਨਾਂ ਨੂੰ ਵੱਖਰਾ ਰਾਜ ਤੇ ਵੱਖਰਾ ਰਾਜ ਨਹੀਂ ਮਿਲਿਆ। ਤੇ 1972 ਦੇ ਵਿੱਚ ਮਨੀਪੁਰ ਵੱਖਰੇ ਸੂਬੇ ਵਜੋਂ ਵਿਕਸਿਤ ਹੁੰਦਾ। ਇਹਨਾਂ ਦਾ ਅੰਦੋਲਨ ਉਦੋਂ ਕੁਝ ਸ਼ਾਂਤ ਹੁੰਦਾ ਆ। ਰਿਪੋਰਟ ਦੱਸਦੀ ਹੈ ਵੀ ਉਦੋਂ ਹੀ ਸਟੇਟ ਨੇ ਇੱਕ ਐਸਾ ਹੱਥਕੰਡਾ ਵਰਤਿਆ ਵੀ ਇਹਨਾਂ ਲੋਕਾਂ ਨੂੰ ਕਿਉਂ ਨਾ ਆਪਸ ਵਿੱਚ ਹੀ ਲੜਾਤਾ ਜਾਵੇ, ਮਤੇਈ ਵਰਸਸ ਕੁੱਕੀ। ਕੰਟਰਡਿਕਸ਼ਨ ਜਿਹੜੀ ਆ ਉਹ ਪਹਿਲਾਂ ਦੀ ਪਈ ਆ ਵੀ ਇੱਕ ਭਾਈਚਾਰਾ ਤੇ ਬੈਠਾ ਆ ਸ਼ਹਿਰਾਂ ਦੇ ਵਿੱਚ, ਇੱਕ ਭਾਈਚਾਰਾ ਬੈਠਾ ਆ ਜੰਗਲਾਂ ਦੇ ਵਿੱਚ, ਤੇ ਜੰਗਲਾਂ ਦਾ ਤੇ ਸ਼ਹਿਰੀ ਜੀਵਨ ਚ ਕਾਫੀ ਅੰਤਰ ਆ। ਹੁਣ ਦੇਖੋ ਰਿਪੋਰਟ ਨੇ ਰਮਨ ਜੀ ਦੱਸਿਆ ਵੀ ਧਾਰਾ 371 ਜਿੱਦਾਂ ਇੱਥੇ 370 ਸੀ ਨਾ ਜੀ ਕਸ਼ਮੀਰ ਚ,
ਕਸ਼ਮੀਰ ਦੀ, ਹਾਂਜੀ
ਹਾਂ, ਇੱਥੇ 371 ਆ। 371 ਦੇ ਤਹਿਤ ਜੰਗਲੀ ਜਿਹੜੇ ਨਾਗਰਿਕ ਨੇ, ਆਦਿਵਾਸੀ ਜਿਹੜੇ ਲੋਕ ਨੇ, ਉਹਨਾਂ ਨੂੰ ਕੁਝ ਵੱਖਰੇ ਅਧਿਕਾਰ ਸਟੇਟ ਦੇਣ ਦੀ ਗਰੰਟੀ ਦਿੰਦੀ ਆ, ਠੀਕ ਹੈ। ਪਰ ਹੁਣ ਸਟੇਟ ਨੇ ਕੀਤਾ ਕੀ ਹੈ, ਉਹਦੇ ਚ ਥੋੜੀ ਜਿਹੀ ਛੇੜਛਾਣੀ ਕਰਕੇ ਇਹ ਗੱਲ ਦੀ ਗਰੰਟੀ ਦੇ ਦਿੱਤੀ ਵੀ ਜਿਹੜਾ ਮਤੇਈ ਭਾਈਚਾਰਾ ਆ ਉਹ ਜੰਗਲਾਂ ਚ ਜ਼ਮੀਨ ਖਰੀਦ ਸਕਦਾ, ਪਹਾੜੀ ਜ਼ਮੀਨ ਉਹ ਵੀ ਖਰੀਦ ਸਕਦਾ। ਸੋ ਉਹਨਾਂ ਨੂੰ ਤੇ ਸ਼ਹਿਰਾਂ ਚੋਂ ਕੱਢ ਕੇ ਰਾਹਤ ਕੈਂਪਾਂ ਚ ਖੜਿਆ ਜਾ ਰਿਹਾ, ਸ਼ਹਿਰ ਖਾਲੀ ਕਰਾਏ ਜਾ ਰਹੇ ਆ, ਤੇ ਦੂਸਰੇ ਬੰਦੇ ਜੰਗਲ ਖਾਲੀ ਕਰਾਏ ਜਾ ਰਹੇ ਆ, ਤੇ ਜੰਗਲੀ ਜਿਹੜੀ ਜ਼ਮੀਨ ਹੈ ਉਹ ਮਤਲਬ ਖਰੀਦਣ ਦਾ ਹੱਕਦਾਰ ਅਸੀਂ ਮਤੇਈ ਭਾਈਚਾਰੇ ਨੂੰ ਵੀ ਬਣਾ ਰਹੇ ਹਾਂ। ਹੁਣ ਥੋੜੀ ਜਿਹੀ ਗੱਲ ਇਸ ਰਿਪੋਰਟ ਨੇ ਇਸ ਸੰਦਰਭ ਚ ਵੀ ਕੀਤੀ ਹੈ ਵੀ ਉਹ ਜਿਹੜੇ ਲੋਕ ਨੇ ਉਹ ਧਰਮ ਵਾਈਜ਼ ਕੈਸੇ ਨੇ। ਵੈਸੇ ਤਾਂ ਦੋਨਾਂ ਤਿੰਨਾਂ ਭਾਈਚਾਰਿਆਂ ਦੇ ਲੋਕ ਜਿਹੜੇ ਨੇ ਉਹ ਚਰਚ ਨੂੰ ਮੰਨਣ ਵਾਲੇ ਲੋਕ ਆ, ਪਰ ਹੁਣ ਕੁਝ ਸਮੇਂ ਤੋਂ ਮਤੇਈ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਹਿੰਦੂ ਧਰਮ ਵੱਲ ਪਰਿਵਰਤਿਤ ਹੋ ਚੁੱਕੇ ਨੇ। ਸੋ ਕੁੱਕੀ ਭਾਈਚਾਰੇ ਦੇ ਲੋਕ ਜ਼ਿਆਦਾ ਚਰਚ ਨੂੰ ਮੰਨਣ ਵਾਲੇ ਲੋਕ ਨੇ। ਹੁਣ ਇੱਕ ਗੱਲ ਹੋਰ ਵੀ ਉੱਥੇ ਸਮਝਣ ਵਾਲੀ ਇਸ ਰਿਪੋਰਟ ਨੇ ਪਬਲਿਕ ਕੀਤੀ ਆ, ਉਹ ਇਹ ਆ ਵੀ ਉੱਥੇ ਨਾ ਅਫੀਮ ਦੀ ਖੇਤੀ ਹੁੰਦੀ ਆ ਰਮਨ ਜੀ, ਹਾਂ ਅਫੀਮ ਦੀ ਖੇਤੀ ਹੁੰਦੀ ਆ ਨਾ ਜੀ, ਤੇ ਉਹ ਕਰੋੜਾਂ ਰੁਪਈਏ ਦਾ ਕਾਰੋਬਾਰ ਹੈ। ਦੇਖੋ ਇਹ ਬਹੁਤ ਇੰਪੋਰਟੈਂਟ ਗੱਲ ਹੈ, ਇਹ ਗੱਲ ਪ੍ਰਚਾਰੀ ਇਹ ਜਾ ਰਹੀ ਹੈ ਵੀ ਇਹ ਜਿਹੜੇ ਜੰਗਲੀ ਲੋਕ ਨੇ ਇਹ ਅਫੀਮ ਦੀ ਖੇਤੀ ਕਰਦੇ ਨੇ, ਅਫੀਮ ਦਾ ਅਨੈਤਿਕ ਕਾਰੋਬਾਰ ਦੇਸ਼ਾਂ ਵਿਦੇਸ਼ਾਂ ਨਾਲ ਕਰਦੇ ਨੇ, ਤੇ ਇਹ ਅਫੀਮ ਖਾ ਕੇ ਮਤੇਈ ਭਾਈਚਾਰੇ ਦੇ ਜਿਹੜੇ ਨੌਜਵਾਨ ਆ ਉਹ ਨਸ਼ੇੜੀ ਹੋ ਰਹੇ ਨੇ। ਹੁਣ ਦੇਖੋ ਇਹ ਜਿਹੜੀ ਅਫੀਮ ਦੀ ਖੇਤੀ ਆ ਨਾ ਜੀ, ਇਹ ਕੋਈ ਉੱਥੇ ਉਹ ਅਨੈਤਿਕ ਨਹੀਂ ਕਰ ਰਿਹਾ, ਅਫੀਮ ਦੀ ਖੇਤੀ ਦੇ ਉਹਨਾਂ ਕੋਲ ਲਾਇਸੈਂਸ ਨੇ ਜਿਹੜੇ ਸਰਕਾਰ ਨੇ ਪ੍ਰੋਵਾਈਡ ਕੀਤੇ ਆ। ਅਸਲ ਚ ਸਰਕਾਰ ਇਸ ਕੀਮਤੀ ਖਜ਼ਾਨੇ ਨੂੰ ਆਪਣੇ ਬੰਦਿਆਂ ਨੂੰ ਸੌਂਪਣਾ ਚਾਹੁੰਦੀ ਹੈ। ਅਫੀਮ ਦੀ ਖੇਤੀ ਦੇ ਅਰਬਾਂ ਦੇ ਜਿਹੜੇ ਕਾਰੋਬਾਰ ਹੈ ਨਾ ਜੀ, ਇਹਨੂੰ ਆਪਣੇ ਬੰਦਿਆਂ ਰਾਹੀਂ ਆਪਰੇਟ ਕਰਨਾ ਚਾਹੁੰਦੀ ਹੈ, ਤੇ ਬਹਾਨਾ ਇਹ ਮੜ ਰਹੀ ਹੈ ਵੀ ਇਹ ਅਫੀਮ ਵੇਚਦੇ ਆ, ਇਹ ਅਫੀਮ ਦਾ ਕਾਰੋਬਾਰ ਕਰਦੇ ਆ, ਤੇ ਮਤੇਈ ਭਾਈਚਾਰੇ ਦੇ ਲੋਕ ਉਸ ਅਫੀਮ ਦੀ ਖੇਤੀ ਕਰਕੇ ਜਿਹੜੀ ਅਫੀਮ ਦੀ ਫਸਲ ਆ ਉਹ ਖਾ ਕੇ ਤੇ ਗਲਤ ਸੰਗਤ ਚ ਪੈਂਦੇ ਆ, ਉਹ ਨਸ਼ੇੜੀ ਹੋ ਰਹੇ ਆ। ਹੁਣ ਇਸ ਗੱਲ ਨੂੰ ਜੇ ਅਸੀਂ ਮਤਲਬ ਇਹ ਸਮਝਣਾ ਹੋਵੇ ਹਨਾ ਜੀ, ਤਾਂ ਇਹਦੀਆਂ ਇਸ ਗੱਲ ਦੀਆਂ ਉਦਾਹਰਨਾਂ ਇਸ ਰਿਪੋਰਟ ਨੇ ਦਿੱਤੀਆਂ ਨੇ ਵੀ ਉੱਥੇ ਦੀ ਜਿਹੜੀ ਸਟੇਟ ਹੈ, ਜਿਹੜੀ ਲੋਕਲ ਲੀਡਰਸ਼ਿਪ ਹੈ ਹਨਾ, ਉਹਦੇ ਨਾਲ ਇੰਟਰਨੈਸ਼ਨਲ ਜਿਹੜੇ ਫੀਮ ਦੇ ਸਮਗਲਰ ਆ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ, ਉਹ ਉੱਥੇ ਕਾਰੋਬਾਰ ਕਰਦੇ ਨੇ ਔਰ ਉਹ ਸਟੇਟ ਨਾਲ ਰਲ ਕੇ ਕਾਰੋਬਾਰ ਕਰਦੇ ਨੇ। ਠੀਕ ਆ, ਦੋ ਨੰਬਰ ਦਾ ਧੰਦਾ ਹੈ, ਲੱਖਾਂ ਕਰੋੜਾਂ ਰੁਪਈਆਂ ਦਾ ਉਹ ਜਿਹੜਾ ਧੰਦਾ ਉੱਥੇ ਹਰ ਰੋਜ਼ ਹੋ ਰਿਹਾ। ਰਮਨ ਜੀ, ਇਹ ਸਾਰੇ ਵਰਤਾਰੇ ਨੂੰ ਜੇ ਅਸੀਂ ਅਸੀਂ ਦੇਖਣ ਹੀ ਨਹੀਂ ਦੇਵਾਂਗੇ ਹਨਾ ਜੀ, ਵੀ ਅਸੀਂ ਦੇਖਣ ਹੀ ਨਹੀਂ ਦੇਣਾ ਵੀ ਉੱਥੇ ਹੋ ਕੀ ਰਿਹਾ, ਅਸੀਂ ਬਾਹਰੀ ਦੁਨੀਆਂ ਨੂੰ ਉਹ ਰਿਪੋਰਟਿੰਗ ਕਰਨੀ ਆ ਜਿਹੜੀ ਰਿਪੋਰਟਿੰਗ ਮਤਲਬ ਸਟੇਟ ਚਾਹੁੰਦੀ ਹੈ ਕਿ ਕੀਤੀ ਜਾਵੇ। ਮੈਂ ਕਹਿੰਦਾ ਸੀ ਐਮ ਬਰਿੰਦਰ ਸਿੰਘ ਹੋਰਾਂ ਨੇ ਜਿਹੜਾ ਇਹ ਕਿਹਾ ਵੀ ਰਾਜਸਥਾਨ ਚ ਵੀ ਬਲਾਤਕਾਰ ਹੋਏ ਨੇ, ਬੰਗਾਲ ਚ ਵੀ ਹੋਏ ਨੇ ਹਨਾ, ਤੇ ਫਲਾਨੀ ਸਟੇਟ ਚ ਵੀ ਹੋਏ ਨੇ, ਮਤਲਬ ਗੱਲ ਇਹ ਨੀ ਗੀ ਬਲਾਤਕਾਰ ਹੋ ਰਹੇ ਨੇ, ਇਹ ਉਹਨਾਂ ਸਟੇਟਾਂ ਵਾਸਤੇ ਵੀ ਸ਼ਰਮਨਾਕ ਗੱਲ ਹੈ ਹਨਾ। ਪਰ ਜਿਸ ਤਰੀਕੇ ਨਾਲ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਨਾਲ ਲੜਾ ਕੇ, ਜਿਸ ਤਰੀਕੇ ਨਾਲ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਨਾਲ ਯੁੱਧ ਚ ਪਾ ਕੇ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਹੁਣ ਤਾਂ ਉੱਥੇ ਦੀ ਰਮਨ ਜੀ ਸਥਿਤੀ ਇਹ ਆ, ਜਿੱਦਾਂ ਪੱਤਰਕਾਰ ਵੰਡੇ ਗਏ, ਏਦਾਂ ਪੁਲਿਸ ਵੰਡੀ ਗਈ, ਏਦਾਂ ਫੌਜ ਵੰਡੀ ਗਈ, ਏਦਾਂ ਉੱਥੇ ਦੇ ਦੁਕਾਨਦਾਰ ਵੰਡੇ ਗਏ, ਮਤਲਬ ਸਾਰਾ ਭਾਈਚਾਰਾ ਏਦਾਂ ਵੰਡਿਆ ਗਿਆ ਆ। ਆ ਪਿਛਲੇ ਕੱਲ ਦੀ ਖਬਰ ਆ ਰਮਨ ਜੀ ਕਿ ਚਾਰ ਜ਼ਿਲ੍ਹਿਆਂ ਚ ਕਰਫਿਊ ਲਾਇਆ ਹੋਇਆ ਆ, ਤੇ ਚਾਰ ਜ਼ਿਲ੍ਹਿਆਂ ਦਾ ਜਿਹੜਾ ਕਰਫਿਊ ਨਾ ਜੀ ਰਮਨ ਜੀ, ਉਹਨੂੰ ਤੋੜ ਕੇ ਲੋਕ ਅੰਦਰ ਵੜ ਰਹੇ
ਆ,
ਮੁਜ਼ਾਹਰਾ ਕਰ ਰਹੇ ਆ, ਉੱਥੇ ਅਥਰੂ ਗੈਸ ਸੁੱਟੀ ਗਈ, ਉੱਥੇ ਗੋਲੀਆਂ ਚਲਾਈਆਂ ਗਈਆਂ, 30 ਤੋਂ ਵੱਧ ਲੋਕ ਜਿਹੜੇ ਨੇ ਉੱਥੇ ਜ਼ਖਮੀ ਹੋਏ। ਰਮਨ ਜੀ, ਮੈਨੂੰ ਇਹ ਗੱਲ ਨਾਲ ਲੱਗਦੀ ਦੱਸਣੀ ਇਸ ਕਰਕੇ ਜ਼ਰੂਰੀ ਆ ਵੀ ਲੋਕੀ ਕੇਵਲ ਇਹ ਸੁਨੇਹਾ ਨਾ ਲੈ ਕੇ ਚੱਲ ਜਾਣ ਜਿਹੜੇ ਸਾਡੇ ਤੋਂ ਸੁਣ ਰਹੇ ਆ ਵੀ ਕੇਵਲ ਭਾਜਪਾ ਦੇ ਰਾਜ ਵਿੱਚ ਹੀ ਇਹ ਕੁਝ ਹੋ ਰਿਹਾ। ਨਹੀਂ, ਉੱਥੇ ਪਿਛਲੇ ਲੰਮੇ ਸਮੇਂ ਤੋਂ ਉਹ ਮਤਲਬ ਕਾਂਗਰਸ ਦੇ ਰਾਜ ਵਿੱਚ ਵੀ ਇਹ ਜਦੋਂ ਰਾਸ਼ਟਰਪਤੀ ਰਾਜ ਲੱਗਦੇ ਰਹੇ ਜਾਂ ਜਦੋਂ ਫੌਜੀ ਕਾਨੂੰਨ ਲਾਗੂ ਹੁੰਦੇ ਰਹੇ ਤੇ ਫੌਜ ਦੀਆਂ ਉੱਥੇ ਦੀਆਂ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਇੰਨੀਆਂ ਜ਼ਿਆਦੀਆਂ ਨੇ, ਉਹ ਰਿਪੋਰਟ ਨੇ ਜੱਗ ਜਾਹਰ ਕੀਤੀਆਂ ਨੇ ਕਿ ਏਦਾਂ ਉੱਥੇ ਬਲਾਤਕਾਰ ਕਰਦੀ ਆ ਜਾ ਕੇ ਫੌਜ ਕਿ ਔਰਤਾਂ ਤੰਗ ਆ ਕੇ ਇੱਕ ਫੌਜੀ ਕੈਂਪ ਦੇ ਬਾਹਰ ਖੜੀਆਂ ਹੋ ਕੇ, ਅਲਫ ਨੰਗੀਆਂ ਖੜੀਆਂ ਹੋ ਕੇ ਫੌਜੀਆਂ ਨੂੰ ਕਹਿੰਦੀਆਂ ਕਿ ਆਓ ਆਪਣੀਆਂ ਮਾਵਾਂ ਭੈਣਾਂ ਧੀਆਂ ਨਾਲ ਬਲਾਤਕਾਰ ਕਰੋ, ਆਓ ਅਸੀਂ ਕੱਪੜੇ ਲਾ ਕੇ ਆ ਗਈਆਂ। ਮਤਲਬ ਇਹ ਰਿਪੋਰਟਿੰਗ ਕਾਂਗਰਸ ਦੇ ਰਾਜ ਦੀ ਹੈ ਤੇ ਉਸ ਵੇਲੇ ਦੀ ਹੈ ਜਦੋਂ ਰੋਮ ਚਾਨੂ ਸ਼ਰਮੀਲਾ ਨਾਂ ਦੀ ਇੱਕ ਕੁੜੀ ਜਿਹੜੀ ਹੈ ਉਹ ਸਰ ਮਰਨ ਵਰਤ ਰੱਖਦੀ ਹੈ। ਰੋਮ ਚਾਨੂ ਸ਼ਰਮੀਲਾ, ਕਿਉਂਕਿ ਮੈਂ ਇਹਨੂੰ ਹਿਸਟੋਰੀਕਲ ਪ੍ਰਸੰਗ ਚ ਉਸ ਰਿਪੋਰਟ ਦੇ ਸੰਦਰਭ ਚ ਇਸ ਸਾਰੀ ਘਟਨਾ ਨੂੰ ਦੇਖ ਰਿਹਾ ਨਾ ਜੀ, ਮੈਨੂੰ ਇਹਦੀਆਂ ਜੜਾਂ ਕੇਵਲ ਇਸੇ ਰਾਜ ਚ ਨਹੀਂ ਦਿਖਾਈ ਦਿੰਦੀਆਂ, ਮੈਨੂੰ ਇਹਦੀਆਂ 1857 ਤੋਂ ਜਾਂਦੀਆਂ ਲੱਗਦੀਆਂ ਨੇ ਤੇ ਕਾਂਗਰਸ ਦਾ ਰਾਜ ਵੀ ਇਹ ਕੋਈ ਬਹੁਤ ਚੰਗਾ ਇਹਨਾਂ ਲੋਕਾਂ ਲਈ ਨਹੀਂ ਸੀਗਾ ਵੀ ਹੁਣ ਬਹੁਤ ਮਾੜਾ ਰਾਜ ਆ ਤੇ ਪਹਿਲਾਂ ਬਹੁਤ ਚੰਗਾ ਸੀ। ਰੋਮ ਚਾਨੂ ਸ਼ਰਮੀਲਾ ਨੂੰ 25 ਸਾਲ ਮਰਨ ਵਰਤ ਰੱਖਣਾ ਪਿਆ ਹਨਾ, ਵੀ ਫੌਜ ਨੂੰ ਜਿਹੜੇ ਤੁਸੀਂ ਸਪੈਸ਼ਲ ਅਧਿਕਾਰ ਦਿੱਤੇ ਆ ਉਹ ਬੰਦ ਕਰੋ ਹਨਾ, ਐਸਵਾ ਲਾਇਆ ਸੀ। ਸੋ ਕਹਿਣ ਦਾ ਮਤਲਬ ਰਮਨ ਜੀ ਇਹ ਆ ਵੀ ਉਸ ਵੇਲੇ ਵੀ ਉੱਥੇ ਪੱਤਰਕਾਰਾਂ ਨੂੰ ਆਜ਼ਾਦੀ ਨਹੀਂ ਸੀ, ਅੱਜ ਵੀ ਉੱਥੇ ਪੱਤਰਕਾਰਾਂ ਨੂੰ ਆਜ਼ਾਦੀ ਨਹੀਂ। ਜਦੋਂ ਮਨੁੱਖੀ ਸ਼ਹਿਰੀਆਂ ਨੂੰ ਆਜ਼ਾਦੀ ਨਹੀਂ ਹੁੰਦੀ ਨਾ ਜੀ, ਤੇ ਉਦੋਂ ਪੱਤਰਕਾਰ ਦਾ ਇੱਕ ਧਰਮ ਬਣਦਾ, ਪੱਤਰਕਾਰੀ ਦਾ ਇੱਕ ਧਰਮ ਬਣਦਾ ਕਿ ਉਹ ਨਿਰਪੱਖ ਪੱਤਰਕਾਰੀ ਕਰੇ। ਅਸੀਂ ਆ ਜਿਹੜੀ ਪੱਤਰਕਾਰੀ ਅੱਜ ਰਮਨ ਜੀ ਕਰ ਰਹੇ ਆ, ਮੈਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੀ ਇਹ ਪੱਤਰਕਾਰੀ ਦਾ ਆਧਾਰ ਇਹ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ ਹੈ, ਨੰਬਰ 2 ਤੇ ਪੰਜਾਬੀ ਟ੍ਰਿਬਿਊਨ ਦੀਆਂ ਖਬਰਾਂ ਨੇ। ਅਸੀਂ ਆਪ ਜਾ ਕੇ ਇਸ ਸਾਰੇ ਵਰਤਾਰੇ ਨੂੰ ਨਹੀਂ ਦੇਖਿਆ, ਅਸੀਂ ਪੀ ਟੀ ਆਈ ਦੇ ਰਾਹੀਂ ਜਿਹੜੀ ਰਿਪੋਰਟਿੰਗ ਹੋਈ ਹੈ ਉਹਨੂੰ ਹੀ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਿਹੜਾ ਇਹ ਉਪਰਾਲਾ ਕੀਤਾ। ਇਹ ਜਿਹੜਾ ਪੱਤਰਕਾਰੀ ਦਾ ਧਰਮ ਹੈ, ਜਿਹੜਾ ਪੱਤਰਕਾਰੀ ਦਾ ਧਰਮ ਆ, ਅਸੀਂ ਉਹ ਇਸ ਲਈ ਨਿਭਾ ਰਹੇ ਹਾਂ ਕਿਉਂਕਿ ਜਿਹੜੀ ਐਡੀਟਰਸ ਗਿਲਡ ਆਫ ਇੰਡੀਆ ਦੇ ਪੱਤਰਕਾਰਾਂ ਤੇ ਜਿਹੜਾ ਹਮਲਾ ਹੁੰਦਾ ਆ, ਇਹਨੂੰ ਮੈਂ ਹਮਲਾ ਕਹੂੰਗਾ ਕਿ ਉਹ ਪੱਤਰਕਾਰੀ ਛੱਡ ਦੇਣ ਜਾਂ ਪੱਤਰਕਾਰੀ ਓਦਾਂ ਦੀ ਕਰਨ ਜਿਹੜੀ ਸਟੇਟ ਨੂੰ ਚਾਹੀਦੀ ਹੈ। ਸੋ ਉਹਦੇ ਸੰਦਰਭ ਚ ਸਾਨੂੰ ਇਹ ਬਣਦਾ ਸੀ ਕਿ ਅਸੀਂ ਇਹ ਲੋਕਤੰਤਰ ਦੇ ਚੌਥੇ ਥੰਮ ਦੀ ਰਾਖੀ ਜਿੰਨੀ ਕਰ ਸਕਦੇ ਹਾਂ ਉਹ ਕਰੀਏ।
ਵਿਜੀ ਸਾਹਿਬ, ਤੁਸੀਂ ਬਹੁਤ ਖੂਬਸੂਰਤੀ ਨਾਲ ਵਿਸਥਾਰ ਦੇ ਵਿੱਚ ਵੀ ਤੇ ਬਰੀਫ ਰਹਿੰਦਿਆਂ ਹੋਇਆਂ ਵੀ ਪੂਰੇ ਘਟਨਾਕ੍ਰਮ ਤੇ ਅਸੀਂ ਗੱਲ ਕੀਤੀ ਹੈ, ਠੀਕ ਹੈ ਜੀ। ਅੱਗੇ ਵੀ ਮੇਰੇ ਨਾਲ ਕਈ ਗੈਸਟ ਇਸ ਮਾਮਲੇ ਤੇ ਆਏ ਨੇ। ਕੁਛ ਲੋਕ ਇਹ ਸੁਣ ਸਮਝਦੇ ਹੋਣਗੇ ਕਿ ਪੰਜਾਬੀ ਬੋਲਦੇ ਆ, ਸਾਡਾ ਬਹੁਤਾ ਖਿੱਤਾ ਪੰਜਾਬੀ ਵਾਲਾ ਜਾਂ ਪਾਕਿਸਤਾਨ ਨਾਲ ਜੁੜਦਾ ਜਾਂ ਪੰਜਾਬ ਨਾਲ, ਇਹ ਮਨੀਪੁਰ ਕਿਉਂ ਲਈ ਬੈਠੇ ਆ? ਤੇ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਜੀ, ਇਹਦੇ ਨਾਲ ਕੀ ਫਰਕ ਪੈਂਦਾ ਕਿ ਤੁਸੀਂ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਆ, ਮੈਂ ਅੱਜ ਸਵੇਰੇ ਵੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਚ ਕਿਹਾ ਸੀ ਕਿ ਅਸੀਂ ਲੋਕ ਨਾ ਆਪਣੀ ਪਛਾਣ ਤੋਂ ਅੱਗੇ ਵੱਧ ਕੇ ਸੋਚ ਨਹੀਂ ਸਕਦੇ। ਜਦੋਂ ਆ ਗਿਆ ਨਾ ਵੀ ਵਿੱਚ ਸਿੱਖ ਤੇ ਹਿੰਦੂ, ਉਦੋਂ ਹੀ ਸਿੱਖਾਂ ਦੇ ਵਿੱਚ ਬਹੁਤਾ ਦਿਮਾਗ ਸਿੱਖਾਂ ਵਾਲਾ ਪੱਖ ਲੈਣ ਦਾ ਤੇ ਹਿੰਦੂ ਦਿਮਾਗ ਕੋਗਨੀਟਿਵ ਡਿਸੋਨੈਂਸ ਕਹਿੰਦੇ ਨੇ ਇਹਨੂੰ, ਕਿ ਉਹ ਸਾਡੇ ਆਪਣੇ ਆਪ ਹੀ ਸਮਝ ਬਣੇ ਵੀ ਅਸੀਂ ਹਿੰਦੂਆਂ ਦਾ ਪਾਸਾ ਵੱਲ ਨੂੰ ਉਲਾਰ ਹੋ ਕੇ ਇੱਕ ਵਾਰੀ ਸੁਣਾਂਗੇ ਗੱਲ ਧਿਰਾਂ ਚੋਂ ਨਿਕਲ ਨੀ ਸਕਦੇ। ਤੇ ਜਿੰਨੀ ਦੇਰ ਤੱਕ ਅਸੀਂ ਇਹ ਬਾਈਨਰੀਜ ਨੂੰ ਕ੍ਰੋਸ ਕਰਕੇ ਹਿਊਮਨ ਬਣ ਕੇ ਨਹੀਂ ਸੋਚਦੇ, ਸਾਨੂੰ ਪੂਰਾ ਸਿਸਟਮ ਸਮਝ ਨਹੀਂ ਆਉਂਦਾ। ਐਗਜ਼ਾਮਪਲ ਤੋਂ ਬਾਅਦ ਚਾਹੇ ਤਾਂ ਕੋਈ ਸਿੰਧ ਦਾ ਮਸਲਾ ਲੈ ਕੇ ਬਹਿ ਜੇ, ਕਰਾਚੀ ਦਾ ਮਸਲਾ ਲੈ ਕੇ ਬਹਿ ਜੇ, ਚਾਹੇ ਬਲੋਚਿਸਤਾਨ ਦਾ ਲੈ ਕੇ ਬਹਿ ਜੇ, ਚਾਹੇ ਕੋਈ ਪੰਜਾਬ ਦਾ ਲੈ ਕੇ ਬਹਿ ਜੇ, ਉਹ ਜਦੋਂ ਇਹਨਾਂ ਮਸਲਿਆਂ ਨੂੰ ਆਪਣੀ ਭੂਮੀ ਚ ਦੇਖਣਗੇ ਤਾਂ ਤੇਰਾ ਮੇਰਾ ਕਰਨਗੇ। ਪਰ ਜਦੋਂ ਅਸੀਂ ਮਨੀਪੁਰ ਨੂੰ ਦੂਰ ਬਹਿ ਕੇ ਦੇਖਦੇ ਹਾਂ ਕਿ ਤੁਹਾਡੀਆਂ ਕਲਚਰ ਦੀਆਂ ਲੜਾਈਆਂ ਨੂੰ, ਤੁਹਾਡੀਆਂ ਧਰਮ ਦੀਆਂ ਲੜਾਈਆਂ ਨੂੰ, ਧਰਮ ਤੁਹਾਡਾ ਬੜਾ ਵੋਲਟਾਈਲ ਤਰੀਆਂ ਨੂੰ ਮੈਂ ਕਹੂੰਗਾ ਬੜਾ ਫਲੂਡ ਜੀ ਸਿਚੁਏਸ਼ਨ ਹੈ ਕਿ ਇਹ ਲਗਾਤਾਰ ਬਦਲਦੇ ਰਹਿੰਦੇ ਨੇ ਸਾਡੇ ਧਾਰਮਿਕ ਧਾਰਨਾਵਾਂ ਵਿਚਾਰ, ਇਹਨਾਂ ਦੇ ਵਿੱਚ ਸਮੇਂ ਸਮੇਂ ਤੇ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਕਦੇ ਤੁਸੀਂ ਨਰਮ ਹੁੰਦੇ ਹੋ, ਕਦੇ ਸਰਗਰਮ ਬਹੁਤੇ ਹੋ ਜਾਂਦੇ ਹੋ, ਸੋ ਇਹ ਤਾਂ ਇੱਕ ਧਾਰਾ ਹੀ ਆ। ਪਰ ਅਸੀਂ ਇਹ ਨੀ ਹੁਣ ਤੱਕ ਸਮਝ ਸਕੇ ਕਿ ਕਿਹੜੀਆਂ ਗੱਲਾਂ ਨਾਲ ਲੋਕਾਂ ਨੂੰ ਲੜਾਇਆ ਜਾ ਸਕਦਾ। ਹੁਣ ਮਨੀਪੁਰ ਦੇ ਵਿੱਚ ਨਾ ਆਪਾਂ ਭੁੱਕੀ ਆ ਤੇ ਨਾ ਹੀ ਆਪਾਂ ਫਤਿਹ ਹੈ, ਤੇ ਸਾਨੂੰ ਇਹ ਲੱਗਦਾ ਬੇਵਕੂਫੋ ਤੁਹਾਨੂੰ ਕਿਹਨੇ ਲੜਾ ਤਾ, ਤੇ ਲੜਾਈ ਤਾਂ ਤੁਹਾਡੇ ਨੈਚੁਰਲ ਰਿਸੋਰਸਿਸ ਦੀ ਹੈ। ਪਰ ਉਹੀ ਲੜਾਈ ਜਦੋਂ ਪੰਜਾਬ ਚ ਆਜੂਗੀ ਤਾਂ ਮੈਂ ਕਹੂੰਗਾ ਪਹਿਲਾਂ ਸਾਡੀ ਤਾਂ ਪਛਾਣ ਦਾ ਮਸਲਾ ਆ, ਸਾਡੇ ਹੋਣ ਦੀ ਪ੍ਰੋਬਲਮ ਹੈ। ਇਹ ਗੱਲਾਂ ਦੀ ਬਾਈਨਰੀ ਤੋੜਨੀਆਂ ਬਹੁਤ ਮੁਸ਼ਕਲ ਨੇ ਜੀ, ਚਾਹੇ 1857 ਤੋਂ ਲੈ ਕੇ ਆਪਾਂ ਹੁਣ ਤੱਕ ਦਾ ਇਤਿਹਾਸ ਲੋਕਾਂ ਮੂਹਰੇ ਰੱਖਣ ਦੀ ਕੋਸ਼ਿਸ਼ ਕਰਦੇ ਆ, ਉਹੀ ਪੰਜਾਬ ਦਾ ਆ, ਉਹੀ ਪਾਕਿਸਤਾਨ ਚ ਹੈ। ਪਰ ਰੀਅਲ ਜਿਹੜੀ ਲੜਾਈ ਦੇ ਵਿੱਚ ਕਾਰਨ ਹੁੰਦੇ ਲੋਕਾਂ ਦੀ ਸਮਝ ਤੋਂ ਬਾਹਰ। ਅੱਜ ਮੈਂ ਇੱਕ ਕੈਨੇਡਾ ਦੀ ਰਿਪੋਰਟ ਪੜ੍ਹੀ ਆ ਜੀ, ਉੱਥੇ ਹੁਣ ਇੱਕ ਗਰੁੱਪ ਤਿਆਰ ਕੀਤਾ ਵੀ ਕਾਲੇ ਲੋਕਾਂ ਦੇ ਵਾਸਤੇ ਇੱਕ ਨਵੀਂ ਡਾਇਰੈਕਟਰੀ ਤਿਆਰ ਕੀਤੀ ਆ ਵੀ ਉਹਨਾਂ ਨੂੰ ਕਾਲੇ ਹੈਲਥ ਪ੍ਰੈਕਟੀਸ਼ਨਰ ਦੇ ਨਾਲ ਸਿੱਧਾ ਉਹ ਮਿਲ ਸਕਦੇ ਆ, ਕਿਉਂਕਿ ਇਲਾਜ ਕਾਲੇ ਹੀ ਕਰਨ ਤੇ ਕਹਿੰਦੇ ਜ਼ਿਆਦਾ ਸੌਖਾ ਹੋ ਜਾਊਗਾ, ਇੱਕ ਦੂਜੇ ਨੂੰ ਸਮਝ ਸਕਦੇ ਆ। ਇਹਦਾ ਮਤਲਬ ਇਹ ਹੈ ਕਿ ਇਸੇ ਤਰ੍ਹਾਂ ਕੈਨੇਡਾ ਵਿੱਚ ਕੱਲ ਨੂੰ ਸਿੱਖਾਂ ਦਾ ਸਿੱਖ, ਹਿੰਦੂਆਂ ਦਾ ਹਿੰਦੂ ਡਾਕਟਰ, ਆਪਾਂ ਪਤਾ ਨੀ ਕਿੱਥੇ ਤੱਕ ਜਾਂਦੇ ਹਾਂ, ਇਹਦੇ ਵਿੱਚੋਂ ਕਿੰਨੀ ਸਾਨੂੰ ਤਰੱਕੀ ਮਿਲੂਗੀ। ਪਰ ਇਹ ਕਾਫੀਆਂ ਭਰ ਚ ਵਾਪਰ ਰਹੀਆਂ ਜੀ ਇਹ ਗੱਲਾਂ। ਹਾਂਜੀ
ਹਾਂਜੀ ਹਾਂਜੀ ਮੈਂ ਰਮਨ ਜੀ ਇੱਥੇ ਤੁਹਾਨੂੰ ਥੋੜਾ ਜਿਹਾ ਟਾਈਮ ਲੈਣਾ, ਮੈਂ ਤੁਹਾਡੇ ਕੋਲ ਟਾਈਮ 5-4 ਮਿੰਟ ਹੈਗਾ ਕਿ ਨਹੀਂ?
ਹਾਂਜੀ ਹੈਗੇ ਜੀ।
ਹਾਂ ਮੈਂ ਰਮਨ ਜੀ ਗੱਲ ਦੱਸਣੀ ਹੈ, ਤੁਸੀਂ ਸਵਾਲ ਬਹੁਤ ਵਧੀਆ ਕੀਤਾ ਸੀ, ਮੈਂ ਤੁਹਾਨੂੰ ਟੋਕਣਾ ਨਹੀਂ ਚਾਹੁੰਦਾ, ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ। ਇਹ ਜਿਹੜੇ ਕਿਉਂਕਿ ਸਾਡੇ ਅਸੀਂ ਪੰਜਾਬੀ ਚ ਗੱਲ ਕਰ ਰਹੇ ਹਾਂ ਤੇ ਸਾਡੀ ਜਿਹੜੀ ਕਲਚਰਲ ਭੂਮੀ ਆ ਉਹ ਭਾਰਤੀ ਪੰਜਾਬ ਹੈ ਤੇ ਪਾਕਿਸਤਾਨੀ ਪੰਜਾਬ ਹੈ, ਤੇ ਜਿਹੜੇ ਪੰਜਾਬੀ ਦੁਨੀਆਂ ਭਰ ਚ ਵਸਦੇ ਨੇ ਇੱਕ ਲਿਮਿਟਡ ਜਿਹਾ 14 ਕਰੋੜ ਲੋਕਾਂ ਦਾ ਸਾਡਾ, ਹਨਾ, ਉਹ ਬਹੁਤ ਵੱਡਾ ਨਹੀਂ।
ਬਿਲਕੁਲ
ਹਨਾ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਆ ਵੀ ਸਾਡੇ ਪੰਜਾਬੀਆਂ ਦਾ ਇਸ ਮਨੀਪੁਰ ਦੇ ਨਾਲ ਅੱਜ ਦਾ ਰਿਸ਼ਤਾ ਨੀ ਗਾ, ਇਹ ਬਹੁਤ ਪੁਰਾਣਾ ਰਿਸ਼ਤਾ। ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰ ਪੂਰਵੀ ਰਾਜਾਂ ਵੱਲ ਗਏ, ਠੀਕ ਹੈ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸੀਂ ਪੰਜਾਬੀ ਪੈਰੋਕਾਰ ਆ, ਠੀਕ ਹੈ ਜੀ। ਅੱਜ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖੋ ਵੀ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਪਵਿੱਤਰ ਧਰਤੀ ਨੂੰ ਮੱਥਾ ਟੇਕਣ ਲਈ ਖੁੱਲਿਆ ਗਿਆ ਨਾ ਜੀ, ਅਸੀਂ ਸਰਹੱਦਾਂ ਤੋੜੀਆਂ ਨਾ ਜੀ। ਅੱਛਾ ਅਗਲੀ ਗੱਲ, ਜਦੋਂ ਨੌਵੀਂ ਪਾਤਸ਼ਾਹੀ ਜਾਂਦੀ ਆ ਇਸੇ ਰੂਟ ਤੇ ਜਾਂਦੀ ਆ, ਸਿੱਕਮ ਵੱਲ ਨੂੰ ਜਾਂਦੀ ਆ, ਠੀਕ ਹੈ ਉੱਤਰ ਪੂਰਬੀ ਰਾਜਾਂ ਵੱਲ ਨੌਵੀਂ ਪਾਤਸ਼ਾਹੀ ਵੀ ਜਾਂਦੀ ਹੈ। ਮੈਨੂੰ ਇਹ ਗੱਲ ਇੱਥੋਂ ਯਾਦ ਆਉਂਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਹੋਰਾਂ ਦਾ ਪਟਨੇ ਦੀ ਧਰਤੀ ਤੇ ਜਨਮ ਹੁੰਦਾ ਨਾ ਜੀ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਤਰ ਪੂਰਬੀ ਰਾਜਾਂ ਸਾਡੇ ਗੁਰੂ ਸਾਹਿਬ ਉੱਧਰ ਅਸਾਮ ਵੱਲ ਜਾਂਦੇ ਨੇ, ਸਾਡੇ ਤੇ ਸਾਡੇ ਲਈ ਤਾਂ ਹਿੰਦ ਦੀ ਚਾਦਰ ਨੇ ਹਨਾ ਜੀ, ਤੇ ਉਹ ਹਿੰਦ ਦੀ ਖਾਤਰ ਸ਼ਹੀਦ ਹੁੰਦੇ ਨੇ। ਸੋ ਅਸੀਂ ਤਾਂ ਬਈ ਆਪਣੇ ਗੁਰੂ ਦੇ ਵਾਰਸ ਆ ਤੇ ਆਪਣੇ ਗੁਰੂ ਤੋਂ ਪ੍ਰੇਰਨਾ ਲੈ ਕੇ ਚੱਲਣ ਵਾਲੇ ਲੋਕ ਆ, ਤੇ ਜੇ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਜਾ ਕੇ ਅਸੀਂ ਲੰਗਰ ਲਾ ਸਕਦੇ ਹਾਂ, ਦੁਨੀਆਂ ਦੇ ਕਿਸੇ ਔਖੀ ਪਰਿਸਥਿਤੀ ਚ ਵੀ ਅਸੀਂ ਖਾਲਸਾ ਏਡ ਪਹੁੰਚਾ ਸਕਦੇ ਹਾਂ, ਤੇ ਅਸੀਂ ਪੰਜਾਬੀ ਹਾਂ ਬਈ। ਇਹ ਤਾਂ ਮਨੀਪੁਰ ਸਾਡੇ ਆਪਣੇ ਧਰਤੀ ਦੇ ਜਾਏ ਭਰਾ ਆਪਸ ਚ ਲੜ ਕੇ ਮਰ ਰਹੇ ਆ, ਉਹ ਸਾਡਾ ਬਾਬੇ ਨਾਨਕ ਦੇ ਸਾਡਾ ਹਾਂ ਦਾ ਨਾਰਾ ਮਾਰਨਾ ਤੇ ਬਣਦਾ ਨਾ ਜੀ। ਸੋ ਪੰਜਾਬੀਆਂ ਨੂੰ ਜੇ ਸਾਨੂੰ ਇਹੋ ਜਿਹਾ ਕੋਈ ਸਵਾਲ ਆਉਂਦਾ ਤੇ ਅਸੀਂ ਅਸੀਂ ਪੰਜਾਬ ਦੇ ਇਸ਼ੂਸ ਤੇ ਵੀ ਪਿੱਛੇ ਨੀ ਹਟਦੇ, ਪਰ ਅਸੀਂ ਕਦੀ ਵੀ ਪੰਜਾਬ ਦੇ ਉਸ ਇਸ਼ੂ ਨੂੰ ਨੀ ਲੈਣਾ ਚਾਹੁੰਦੇ ਜਿਹਦੇ ਚੋਂ ਪੰਜਾਬੀ ਵਿੱਚੋਂ ਪੰਜਾਬੀ ਫਿਰਕਿਆਂ ਅੰਦਰ ਨਫ਼ਰਤ ਪੈਦਾ ਹੁੰਦੀ ਹੋਵੇ। ਪੰਜਾਬ ਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਨੇ, ਅਸੀਂ ਚਾਹੁੰਦੇ ਹਾਂ ਇੱਥੇ ਦਾ ਹਿੰਦੂ, ਇੱਥੇ ਦਾ ਸਿੱਖ, ਇੱਥੇ ਦਾ ਕ੍ਰਿਸਚਨ, ਇੱਥੇ ਦਾ ਮੁਸਲਮਾਨ, ਇੱਥੇ ਦੇ ਜੈਨੀ, ਬੋਧੀ ਸਾਰੇ ਇਹ ਸਾਰੇ ਆਪਣੇ ਦਾ ਭਾਈਚਾਰਾ ਬਣਾ ਕੇ ਰਹਿਣ, ਅਸੀਂ ਅਸੀਂ ਇਸ ਗੱਲ ਦੇ ਮਦਈ ਹਾਂ। ਤੇ ਇਸ
ਤੁਹਾਡੀ ਗੱਲ ਚ ਮੈਂ ਤਾਇਦ ਕਰਦਾ ਜੀ। ਦੇਖੋ ਪਹਿਲਾਂ ਪੰਜਾਬ ਦੀ ਧਰਤੀ ਤੇ ਬਹੁਤੇ ਲੋਕ ਆਰੀਅਨ ਸਭਿਅਤਾ ਚੋਂ ਆਏ, ਉਹ ਕਿਸੇ ਨਾ ਕਿਸੇ ਧਰਮ ਨੂੰ ਮੰਨਦੇ ਸੀ, ਉਹਨਾਂ ਵਿੱਚੋਂ ਹੀ ਕਈਆਂ ਨੇ ਮੁਸਲਮਾਨ ਧਰਮ ਨੂੰ ਅਪਣਾਇਆ, ਕਈਆਂ ਨੇ ਸਿੱਖ ਧਰਮ ਅਪਣਾ ਲਿਆ। ਇਸੇ ਧਰਤੀ ਰਹਿੰਦਿਆਂ ਹੋਇਆ ਜਦੋਂ ਕਿਸੇ ਨੂੰ ਲੱਗਿਆ ਕਿ ਮੈਂ ਨਵੇਂ ਵਿਚਾਰ ਨਾਲ ਜੁੜਨਾ ਹੈ, ਉਹਦਾ ਇਸ ਧਰਮ ਤੋਂ ਅਧਿਕਾਰ ਕਿਵੇਂ ਘੱਟ ਹੋ ਗਿਆ ਜੀ? ਮਹਿਤਾ ਕਾਲੂ ਦਾ ਬੇਟਾ ਕਹਿੰਦੇ ਆ ਗੁਰੂ ਨਾਨਕ ਸਾਹਿਬ ਵੀ ਮੈਂ ਤਾਂ ਨਵੀਂ ਪ੍ਰਥਾ ਦੇ ਉੱਤੇ ਸੋਚਣਾ ਹੈ, ਠੀਕ ਹੈ ਜੀ। ਉਸ ਜ਼ਮਾਨੇ ਚ ਕਹਿੰਦੇ ਵੀ ਹੁਣ ਗੁਰੂ ਨਾਨਕ ਨੂੰ ਅਸੀਂ ਤਾਂ ਗੁਰੂ ਨਾਨਕ ਕਹਿੰਦੇ, ਚਲੋ ਉਦੋਂ ਨਾਨਕ ਹੀ ਕਹਿੰਦੇ ਕਿ ਬਈ ਨਾਨਕ ਰਾਈਟ ਘੱਟ ਗਿਆ, ਹੁਣ ਹੱਕ ਦੇ ਰਿਹਾ ਕਿਉਂਕਿ ਤੂੰ ਹੁਣ ਆਪਣੇ ਪਿਓ ਵਾਲੇ ਧਰਮ ਚ ਨੀ ਰਿਹਾ, ਤੇ ਅੱਗੇ ਜਾ ਕੇ ਤਬਦੀਲੀ ਕਰ ਲੈਂਦਾ, ਤੇ ਅਸੀਂ ਕਿਸੇ ਦਾ ਹੱਕ ਨੀ ਘਟਾ ਸਕਦੇ ਇਸ ਗੱਲੋਂ, ਕਿਉਂਕਿ ਤਬਦੀਲੀਆਂ ਰਹਿਣ ਸਹਿਣ ਦੀਆਂ, ਸਮਾਜਿਕ ਰਿਸ਼ਤਿਆਂ ਦੀਆਂ, ਇਹਨਾਂ ਵਿੱਚ ਤਬਦੀਲੀਆਂ ਸੌ ਤਰ੍ਹਾਂ ਦੀਆਂ ਵਾਪਰਦੀਆਂ ਰਹੀਆਂ ਨੇ, ਠੀਕ ਹੈ ਜੀ। ਇਹਦੇ ਰਹਿਣ ਦਾ ਜੋ ਅਧਿਕਾਰ ਹੈ, ਅਸੀਂ ਜਦੋਂ ਉਹਨੂੰ ਕਿਸੇ ਕਲਚਰ ਨਾਲ ਜੋੜ ਕੇ ਕਹਿ ਦਿੰਦੇ ਹਾਂ ਕਿ ਇਹ ਵਾਲੇ ਕਲਚਰ ਦਾ ਬੰਦੇ ਲਈ ਪੰਜਾਬ ਚ ਰਹਿਣ ਦਾ ਸਭ ਤੋਂ ਵੱਧ ਅਧਿਕਾਰ ਹੈ, ਤੇ ਦੂਜੇ ਨੰਬਰ ਦੇ ਬੰਦੇ ਦਾ ਤੇ ਤੀਜੇ ਦਾ ਇਹ ਦਰਜਾਬੰਦੀ ਹੈ ਜਿਹੜੀ, ਇਹ ਬੜੀ ਮੂਰਖਤਾ ਨਾ ਅਹਿਮਕਾਨਾ ਆ ਮੇਰੇ ਸਾਹਮਣੇ।
ਬਿਲਕੁਲ ਬਿਲਕੁਲ ਇਹ ਨੀ ਹੋਣੀ ਚਾਹੀਦੀ, ਬਿਲਕੁਲ ਇਹ ਨੀ ਹੋਣੀ ਚਾਹੀਦੀ।
ਆਪਣੇ ਕਾਲਰ ਨੇ ਜੀ ਇੱਕ ਭੁਪਿੰਦਰ ਜੀ, ਉਹਨਾਂ ਨੂੰ ਲੈਂਦੇ ਹਾਂ ਇਮੀਡੀਏਟਲੀ ਤੇ ਫਿਰ ਆਪਾਂ ਰੈਪ ਅਪ ਕਰਾਂਗੇ। ਜੀ ਭੁਪਿੰਦਰ ਜੀ, ਭੁਪਿੰਦਰ ਜੀ ਹੈਲੋ।
ਹਾਂਜੀ ਆਵਾਜ਼ ਆ ਰਹੀ ਹੈ ਜੀ? ਹੈਲੋ ਜੀ ਜੀ
ਜੀ ਜੀ ਹਾਂਜੀ ਤੁਸੀਂ ਆਉਂਦੇ ਹੋ?
ਹਾਂਜੀ ਆਵਾਜ਼ ਆ ਰਹੀ ਹੈ ਜੀ?
ਹਾਂਜੀ ਬਿਲਕੁਲ ਜੀ ਬਹੁਤ ਵਧੀਆ।
ਹਾਂਜੀ ਲੱਗਦਾ ਉਹਨਾਂ ਦੀ ਕਾਲ ਡ੍ਰੌਪ ਹੋਈ ਹੈ।
ਅੱਛਾ ਜੀ, ਅਸੀਂ ਥੋੜੀ ਜੀ ਵੇਟ ਕਰ ਲਾਂਗੇ, ਵੈਸੇ ਅਸੀਂ ਕਨਕਲੂਡ ਕਰਨ ਲੱਗੇ, ਜੇ ਭੁਪਿੰਦਰ ਜੀ ਦੁਬਾਰਾ ਮਿਲਾ ਸਕਦੇ ਹੋਏ ਤਾਂ ਇਮੀਡੀਏਟਲੀ ਉਹਨਾਂ ਨੂੰ ਅਸੀਂ ਗੱਲਬਾਤ ਵਿੱਚ ਸ਼ਾਮਲ ਕਰਾਂਗੇ। ਸੋ ਮੈਂ ਇਹੀ ਗੱਲ ਕਰ ਰਿਹਾ ਸੀਗਾ ਬਿਰਲੀ ਸਾਹਿਬ ਤੁਹਾਡੇ ਨਾਲ ਕਿ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਇੱਕ ਭਰਾ ਕਈ ਵਾਰ ਨਾਸਤਿਕ ਹੋ ਜਾਂਦਾ, ਇੱਕ ਆਸਤਿਕ ਹੋ ਜਾਂਦਾ। ਮੇਰੇ ਤੇ ਮੇਰੇ ਭਰਾ ਦੀ ਸੋਚ ਚ ਫਰਕ ਆ, ਹੁਣ ਮੇਰੇ ਦਾਦੇ ਪੜਦਾਦੇ ਜਾਂ ਮੇਰਾ ਪਿਤਾ ਚਲੋ ਹੈ ਨੀ ਦੁਨੀਆਂ, ਪਰ ਜੇ ਹੁਣ ਉਹ ਇਹ ਨੀ ਕਹਿ ਸਕਦੇ ਬਈ ਤੇਰੇ ਭਾਈ ਜਿਹੜੀ ਦਾਦੇ ਭੁੱਖੀ ਜ਼ਮੀਨ ਆਉਂਦੀ ਉਹਦੇ ਤੇ ਕਿਹਦਾ ਹੱਥ ਘੱਟ ਗਿਆ ਤੇ ਕਿਹਦਾ ਵੱਧ ਗਿਆ।
ਦੇਖੋ ਜੇ ਆਪਾਂ ਦੋ ਟੁਕ ਗੱਲ ਮੁਕਾਈਏ ਤਾਂ ਲੜਾਈ ਪੜਾਈ ਦਾ ਕੋਈ ਨਾ ਕੋਈ ਕਾਰਨ ਬਣਾ ਕੇ ਤਾਂ ਇਹੀ ਬਣਦਾ ਭਈ ਆਦਿਵਾਸੀਆਂ ਨੂੰ ਲੜਾਇਆ ਜਾ ਰਿਹਾ, ਆਪੋ ਵਿੱਚ ਹੀ ਧਰਤੀ ਹੇਠਲੇ ਜਿਹੜੇ ਖਣਿਜ ਪਦਾਰਥ ਜਿਹੜੇ ਨੈਚੁਰਲ ਰਿਸੋਰਸਿਸ ਹੈ ਉਹ ਪੂੰਜੀਪਤੀਆਂ ਨੂੰ ਸੌਂਪਣਾ ਆ, ਮੁੱਖ ਕਾਰਨ ਤੇ ਇਹੀ ਹੈ ਜੀ। ਹੁਣ ਕੈਨੇਡਾ ਅਮਰੀਕਾ ਦੇ ਵਿੱਚ ਵੀ ਜੰਗਲਾਂ ਨੂੰ ਇਵੇਂ ਅੱਗਾਂ ਲਾ ਦਿੱਤੀਆਂ ਜਾਂਦੀਆਂ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਬੁੱਝਦੀਆਂ ਨੀ, ਉਹ ਮੁੱਖ ਕੰਮ ਤੇ ਇਹੀ ਉਜਾੜਨਾ ਹੁੰਦਾ, ਨਹੀਂ ਕਿਹਾ ਅੱਗਾਂ ਬੁਝਾਉਣੀਆਂ ਇੰਨੀ ਮਸ਼ੀਨਰੀ ਇਹਨਾਂ ਕੋਲ ਇੰਨੇ ਹੈਲੀਕਾਪਟਰ ਜਹਾਜ਼ ਨੇ ਤੇ ਆਲੇ ਦੁਆਲੇ ਮਦਦ ਲੈ ਕੇ ਅੱਗ ਬੁਝਾਉਣ ਨੂੰ ਕੀ ਚਿਰ ਲੱਗਦਾ ਤੇ ਔਰ ਹਰ ਸਾਲ ਲੱਗਦੀਆਂ ਨੇ ਉਹ ਉੱਥੇ ਪੁਖਤਾ ਪ੍ਰਬੰਧ ਕਦੇ ਵੀ ਨਹੀਂ ਕੀਤੇ ਜਾਂਦੇ ਕਿ ਦੋ ਚਾਰ ਹੈਲੀਕਾਪਟਰ ਉੱਥੇ ਖੜਾਏ ਨਹੀਂ ਜਾ ਸਕਦੇ ਜਦੋਂ ਅੱਗ ਲੱਗਦੀ ਹੈ ਤਾਂ ਉੱਥੇ ਉੱਤੇ ਉਹ ਕੈਮੀਕਲ ਜਾਂ ਪਾਣੀ ਪਾ ਦਿੱਤਾ ਜਾਏ ਇੰਨੀਆਂ ਲੇਕਾਂ ਨੇ ਨਾਲ ਦੀ ਨਾਲ ਇਹ ਸਾਰਾ ਕੁਝ ਜਾਣ ਬੁੱਝ ਕੇ ਹੋ ਰਿਹਾ ਜੀ ਆਮ ਬੰਦੇ ਨੂੰ ਕੀ ਪਤਾ ਲੱਗਦਾ ਉਹ ਤਾਂ ਆਪੋ ਵਿੱਚ ਹੀ ਲੜ ਪੈਂਦੇ ਨਿੱਕੀ ਨਿੱਕੀ ਗੱਲ ਪਿੱਛੇ ਉਹ ਤਾਂ ਭਾਵੇਂ ਤੁਸੀਂ ਇੱਕ ਕਮਿਊਨਿਟੀ ਨੂੰ ਲੜਾ ਦਿਓ ਆਪਸ ਸਕੇ ਭਾਈਆਂ ਨੂੰ ਲੜਾ ਦਿਓ ਲੋਕਾਂ ਦਾ ਤਾਂ ਇੰਨਾ ਦਿਮਾਗ ਨਹੀਂ ਹੁੰਦਾ ਉਹਦੇ ਪਿੱਛੇ ਤਾਂ ਵੱਡੀਆਂ ਤਾਕਤਾਂ ਹੀ ਨੇ ਉਹਨਾਂ ਨੂੰ ਥਾਂ ਖਾਲੀ ਕਰਾ ਕੇ ਆਪਣੇ ਕਬਜ਼ੇ ਹੇਠ ਲੈਣਾ ਹੁੰਦਾ ਹੈ ਜੀ ਮਿਹਰਬਾਨੀ
ਕੰਕਲੂਡ ਕਰ ਦਿਓ ਤੁਸੀਂ ਗੱਲਬਾਤ
ਹਾਂਜੀ ਹਾਂਜੀ ਰਮਨ ਜੀ ਜਿਹੜੀ ਗੱਲਬਾਤ ਅਸੀਂ ਇਹ ਪੱਤਰਕਾਰੀ ਭਾਈਚਾਰੇ ਦੇ ਸੰਦਰਭ ਚ ਕੀਤੀ ਹੈ ਸਾਡਾ ਉਹਦਾ ਕੇਂਦਰੀ ਭਾਵ ਇਹ ਹੈ ਵੀ ਜੇ ਡੈਮੋਕਰੇਸੀ ਨੇ ਬਚਣਾ ਤੇ ਨਿਰਪੱਖ ਪੱਤਰਕਾਰੀ ਬਹੁਤ ਜ਼ਰੂਰੀ ਹੈ ਤੇ ਨਿਰਪੱਖ ਪੱਤਰਕਾਰੀ ਨੂੰ ਅੱਜ ਜੇ ਖਤਰਾ ਹੈ ਤਾਂ ਉਹ ਗੋਦੀ ਮੀਡੀਆ ਤੋਂ ਤੇ ਇਸ ਰਾਈਟ ਵਿੰਗ ਦੀ ਪੋਲੀਟਿਕਸ ਤੋਂ ਹੈ ਜਿਹੜੀ ਪੋਲੀਟਿਕਸ ਆਪਣੇ ਮਨ ਦੀ ਗੱਲ ਤੇ ਦੱਸਣਾ ਚਾਹੁੰਦੀ ਹੈ ਪਰੰਤੂ ਲੋਕਾਂ ਦੇ ਮਨ ਦੀ ਗੱਲ ਜਿਹੜੀ ਆ ਉਹ ਸੁਣਨਾ ਨਹੀਂ ਚਾਹੁੰਦੀ ਸੋ ਇਸ ਲਈ ਅਸੀਂ ਇਹ ਪੱਤਰਕਾਰੀ ਦਾ ਜਿਹੜਾ ਕਰਮ ਹੈ ਉਹਨੂੰ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਖਾਸ ਕਰਕੇ ਰਾਈਟਰਸ ਨਹੀਂ ਸੋਰੀ ਕੀ ਸੀ ਉਹਦਾ ਨਾਮ
ਐਡੀਟਰਸ
ਗਿਲਡ ਆਫ ਇੰਡੀਆ ਦੇ ਜਿਹੜੇ ਪੱਤਰਕਾਰ ਤੇ ਐਫ ਆਈ ਆਰ ਦਰਜ ਹੋਈ ਆ ਉਹਨੂੰ ਆਪਣੇ ਇਸ ਮਾਧਿਅਮ ਦੇ ਰਾਹੀਂ ਅਸੀਂ ਐਫ ਆਈ ਆਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਤੇ ਨਾਲ ਹੀ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਮਨੀਪੁਰ ਵਿੱਚੋਂ ਜਿਹੜੀਆਂ ਇੰਟਰਨੈਟ ਸੇਵਾਵਾਂ ਉਹ ਓਪਨ ਕੀਤੀਆਂ ਜਾਣ ਤਾਂ ਕਿ ਲੋਕਾਂ ਦਾ ਦੁਨੀਆ ਭਰ ਦੇ ਵਿੱਚ ਜਿਹੜਾ ਰਾਬਤਾ ਹੋ ਸਕੇ
ਬਿਲਕੁਲ ਜੀ ਬਹੁਤ ਬਹੁਤ ਮਿਹਰਬਾਨੀ ਵਿਜੀ ਸਾਹਿਬ ਫੋਰ ਯੋਰ ਟਾਈਮ ਤੇ ਕਦੇ ਫਿਰ ਤੁਹਾਨੂੰ ਦੁਬਾਰਾ ਅਸੀਂ ਬੇਨਤੀ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ
ਕੋਈ ਗੱਲ ਨਹੀਂ ਰਮਨ ਜੀ ਮੈਨੂੰ ਖੁਸ਼ੀ ਹੁੰਦੀ ਆ ਤੁਹਾਡੇ ਵਰਗੇ ਸੱਜਣਾਂ ਨਾਲ ਗੱਲ ਕਰਕੇ
ਥੈਂਕ ਯੂ ਵਿਜੀ ਸਾਹਿਬ ਬਹੁਤ ਮਿਹਰਬਾਨੀ ਜੀ ਹੁਣ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਜੀ ਤੇ ਇਸ ਤੋਂ ਬਾਅਦ ਅਗਲੇ ਮਹਿਮਾਨ ਰਾਜਾ ਪਾਸ਼ਾ ਜੀ ਨਾਲ ਗੱਲਬਾਤ ਕਰਾਂਗੇ
ਥੈਂਕ ਯੂ
You are listening to WTOR 770 AM, Youngstown, Toronto.
ਹਾਂਜੀ ਹੋ ਰਹੀਆਂ ਤਿਆਰੀਆਂ ਫਿਰ ਰੱਖੜੀ ਦੀਆਂ ਕੀ ਹੋਇਆ ਰੱਖੜੀ ਅਤੇ ਸ਼ੁੱਧ ਖੋਏ ਦੀ ਮਠਿਆਈਆਂ ਕਿੱਥੋਂ ਲੈਣੀਆਂ ਬਸ ਇਹ ਗੱਲ ਹੈ ਓ ਜੀ ਏਸ਼ੀਅਨ ਫੂਡ ਸੈਂਟਰ ਕਦੋਂ ਕੰਮ ਆਊਗਾ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ ਬਹੁਤ ਜ਼ਿਆਦਾ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਮਿਲੂਗੀ ਇੰਨਾ ਹੀ ਨਹੀਂ ਦੁੱਧ ਅਤੇ ਖੋਏ ਨਾਲ ਬਣੀਆਂ ਤਾਜ਼ੀਆਂ ਮਠਿਆਈਆਂ ਵੀ ਮਿਲਣਗੀਆਂ ਹੋਰ ਸੁਣੋ ਸ਼ੇਰ ਦੇਸੀ ਸਟਾਈਲ ਆਟਾ 30.99 ਦਾ 800 ਗ੍ਰਾਮ ਇੰਡੀਅਨ ਰੂਆਬਜ਼ਾ 449 400 ਗ੍ਰਾਮ ਕਰਾਚੀ ਬੇਕਰੀ ਅਸੋਟਿਡ ਕੁਕੀਜ਼ 449 ਤੇ ਕਈ ਇਨ ਸਟੋਰ ਡੀਲਸ ਦਾ ਫਾਇਦਾ ਲਵੋ ਯਾਦ ਰੱਖੋ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828 905-450-2828
Smart Opticals
nazar ki anak ya dhoop ka chashma eyesight checkup ke liye qualified doctor khoobsurat dikhne ke liye designer glasses sunglasses wide selection competitive prices direct billing to the insurance company
25% discount with this ad
Smart Opticals 905-821-2444 821-2444
2275 Britannia Road West Unit 7 Mississauga
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन apply.
Good morning everyone. You're listening to WTOR 770 AM, your trusted source for news and information. Here comes your host Ramanjeet Sidhu with the current affairs.
ਕਰੰਟ ਅਫੇਅਰਸ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੈਂ ਤਾਂ ਰਾਜਾ ਬਾਸ਼ਾ ਕਹਿੰਦਾ ਹੁੰਦਾ ਤੇ ਵੈਸੇ ਉਹਨਾਂ ਨੂੰ ਰਾਜਾ ਮੁਦੱਸਰ ਸਾਹਿਬ ਵੀ ਕਹਿੰਦੇ ਨੇ ਆਲ ਸਟੇਟ ਤੋਂ ਸੋ 6472903773 773 ਇਹਨਾਂ ਦਾ ਨੰਬਰ ਹੈ 647-290-3773 ਰਾਜਾ ਬਾਦਸ਼ਾਹ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ ਖੁਸ਼ਾਮਦੀਦ
ਜੀ ਬਹੁਤ ਸ਼ੁਕਰੀਆ ਗੁੱਡ ਮਾਰਨਿੰਗ ਜਨਾਬ
ਜੀ ਸਰ ਮੈਂ ਬਾਦਸ਼ਾਹ ਕਹਿ ਕੇ ਬੁਲਾਉਂਦਾ ਹੁੰਦਾ ਕਿ ਬਦਸਰ ਕਹਿਣਾ ਜ਼ਿਆਦਾ ਬਿਹਤਰ ਹੈ
ਸਰ ਮਨੋ ਤੁਸੀਂ ਬਾਦਸ਼ਾਹ ਵੀ ਕਹਿ ਸਕਦੇ ਹੋ ਤੇ ਰਾਜਾ ਵੀ ਕਹਿ ਸਕਦੇ ਹੋ ਤੇ ਬਦਸਰ ਵੀ ਕਹਿ
ਸਕਦੇ ਬਹੁਤ ਮਿਹਰਬਾਨੀ
ਜੀ
ਤੇ ਪਲੀਜ਼ ਐਕਸਪਲੇਨ ਵੀ ਅੱਜ ਕੱਲ ਇੰਸ਼ੋਰੈਂਸ ਸੈਕਟਰ ਦੇ ਵਿੱਚ ਤੁਹਾਡੀਆਂ ਸੇਵਾਵਾਂ ਬਾਰੇ ਥੋੜੀ ਕੇ ਜਾਣਕਾਰੀ ਦੇ ਦਿਓ
ਜੀ ਆਲ ਸਟੇਟ ਦੇ ਨਾਲ ਮੈਂ ਕੰਮ ਕਰਨਾ ਪਿਆ ਤੇ ਜੇ ਤੁਹਾਡੇ ਕੋਲ ਦੋ ਕਾਰਾਂ ਨੇ ਇੱਕ ਕਾਰ ਹੈ ਤੁਸੀਂ ਜ਼ਰੂਰ ਕਾਲ ਕਰੋ ਕੋਟੇਸ਼ਨ ਲਓ ਤੁਸੀਂ ਪ੍ਰਾਈਸ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਕੰਸਰਨਿੰਗ ਹੋ ਕਿ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ ਤੁਹਾਨੂੰ ਚੈੱਕ ਕਰਨੀ ਚਾਹੀਦੀ ਹੈ ਜਾਂ ਤੁਹਾਡਾ ਰਿਨਿਊਅਲ ਤੁਹਾਨੂੰ ਮਿਲ ਚੁੱਕਿਆ ਤੇ ਤੁਸੀਂ ਸਮਝਦੇ ਹੋ ਕਿ ਰਿਨਿਊਅਲ ਦੇ ਪ੍ਰਾਈਸ ਨਾਲ ਤੁਸੀਂ ਸੈਟਿਸਫਾਈਡ ਨਹੀਂ ਤੇ ਨੋ ਓਬਲੀਗੇਸ਼ਨ ਕੋਡ ਤੁਸੀਂ ਜ਼ਰੂਰ ਲਓ ਦੇਖੋ ਕਿ ਤੁਹਾਡੀ ਕੋਈ ਬੱਚਤ ਹੋ ਸਕਦੀ ਹੈ ਕਿ ਨਹੀਂ $1,775 ਦੀ ਸੇਵਿੰਗ ਅਸੀਂ ਦੇ ਰਹੇ ਹਾਂ ਇਸ ਟਾਈਮ ਟੂ ਕਾਰਸ ਤੇ ਵਨ ਹੋਮ ਦੀ ਇੰਸ਼ੋਰੈਂਸ ਕੋਟੇਸ਼ਨ ਦੇ ਨਾਲ ਕਾਲ ਨੰਬਰ ਹੈ
647-290-3773
ਜੀ ਤੇ ਤੁਹਾਡੀ ਆਵਾਜ਼ ਨਹੀਂ ਆਈ
ਹਾਂਜੀ ਕੁਛ ਇਹਦੇ ਨਾਲ ਐਡੀਸ਼ਨਲ ਤੁਸੀਂ ਕੁਛ ਦੱਸ ਸਕਦੇ ਹੋ ਕੋਈ ਟਰਮਸ ਐਂਡ ਕੰਡੀਸ਼ਨ ਤੁਹਾਡੀ ਅਵੇਲ ਮਤਲਬ ਕਦੋਂ ਮਿਲਿਆ ਜਾ ਸਕਦਾ ਔਰ ਕਿਵੇਂ ਇਹਨਾਂ ਨੂੰ ਅਵੇਲ ਕੀਤਾ ਜਾ ਸਕਦਾ ਥੋੜਾ ਬਹੁਤਾ ਜਾਂ ਹੋਰ ਇੱਕ ਅੱਧੀ ਗੱਲ ਦੱਸ ਦਿੰਦੇ
ਜੀ ਟਰਮ
ਆਮ ਜਨਰਲ ਕੁਐਸਚਨ
ਟਰਮਸ ਐਂਡ ਕੰਡੀਸ਼ਨ ਜਿਹੜੀਆਂ ਨੇ ਉਹ ਕੁਆਲੀਫਿਕੇਸ਼ਨ ਹੁੰਦੀਆਂ ਨੇ ਕੇਸ ਬਾਈ ਕੇਸ ਹੁੰਦਾ ਹੈ ਮਤਲਬ ਜਨਰਲੀ ਹੈ ਜਿਹੜਾ ਡਿਸਕਾਊਂਟ ਹੈ ਜੇ ਇੱਕ ਬੰਦਾ ਜਾਂ ਹਸਬੈਂਡ ਵਾਈਫ ਓਨ ਕਰਦੇ ਨੇ ਕੁਆਲੀਫਾਈ ਕਰਦੇ ਨੇ ਪਲੱਸ ਜੇ ਹਾਊਸ ਹੋਲਡ ਵਿੱਚ ਹੋਰ ਵੀ ਕਾਰਾਂ ਨੇ ਜੇ ਬੱਚੇ ਕੋਲ ਹੈ ਜਾਂ ਮਤਲਬ ਤੁਹਾਡੇ ਬੱਚੀ ਕੋਲ ਹੈ ਤਾਂ ਤੁਸੀਂ ਜ਼ਰੂਰ ਉਹਦੀ ਵੀ ਕੋਟੇਸ਼ਨ ਲਓ ਵੀ ਮਲਟੀ ਵਹੀਕਲ ਡਿਸਕਾਊਂਟ ਮਿਲਦੇ ਨੇ ਪਲੱਸ ਜਿਹੜਾ ਡਿਸਅਪੀਅਰਿੰਗ ਡਿਡਕਟੇਬਲ ਇੱਕ ਫੀਚਰ ਹੁੰਦਾ ਤੁਸੀਂ ਹਰ ਸਾਲ ਜੇ ਕਲੇਮ ਫਰੀ ਰਹਿੰਦੇ ਹੋ ਤੇ ਤੁਹਾਡਾ ਡਿਡਕਟੇਬਲ ਆਟੋਮੈਟਿਕਲੀ ਰਿਡਿਊਸ ਹੁੰਦਾ ਜਾਂਦਾ ਵਿਦਆਊਟ ਐਨੀ ਨੋ ਐਡੀਸ਼ਨਲ ਕਾਸਟ ਇੱਕ ਹੋਰ ਫੀਚਰ ਹੈ ਕਨਵਿਕਸ਼ਨ ਵੇਵਰ ਮਾਈਨਰ ਕਨਵਿਕਸ਼ਨ ਵੇਵਰ ਸਰਚਾਰਜ ਜਿਹਦੇ ਨਾਲ ਤੁਹਾਡਾ ਫਸਟ ਮਾਈਨਰ ਟਿਕਟ ਜਿਹੜਾ ਉਹ ਵੀ ਫੋਰਗਿਵ ਹੋ ਜਾਂਦਾ ਪਲੱਸ ਅਪੋਨ ਕੁਆਲੀਫਿਕੇਸ਼ਨ ਕਲੇਮ ਫੋਰਗਿਵਨੈਸ ਵੀ ਮਿਲਦੀ ਹੈ ਜੇ ਤੁਹਾਡਾ ਫਸਟ ਕਲੇਮ ਹੈ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਉਹ ਵੀ ਫੋਰਗਿਵਨ ਹੋ ਜਾਂਦਾ ਇਹ ਜਿਹੜੇ ਫੀਚਰਸ ਨੇ ਕੇਸ ਬਾਈ ਕੇਸ ਮੈਂ ਡਿਸਕਸ ਕਰਨਾ ਕਲਾਇੰਟ ਦੇ ਨਾਲ ਜਿਸ ਵੇਲੇ ਕਾਲ ਕਰਦੇ ਨੇ
ਠੀਕ ਹੈ
ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਪਰ ਦਿੱਤੀ ਜਾਂਦੀ ਹੈ
ਬਿਲਕੁਲ ਵਧੀਆ ਆਪਣਾ ਨੰਬਰ ਦੱਸ ਦਿਓ ਜੀ ਕੰਟੈਕਟ ਨੰਬਰ
ਜੀ ਮੇਰਾ ਨੰਬਰ ਹੈ 647-290-3773
ਜੀ ਬਹੁਤ ਬਹੁਤ ਮਿਹਰਬਾਨੀ ਰਾਜੂ ਸਾਹਿਬ ਤੇ ਫਿਰ ਦੁਬਾਰਾ ਗੱਲਬਾਤ ਹੋਏਗੀ ਜੀ
ਜੀ ਜਨਾਬ ਜ਼ਰੂਰ ਸ਼ੁਕਰੀਆ
ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਾਡੇ ਪ੍ਰੋਗਰਾਮ ਇਸ ਦੇ ਨਾਲ ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਉਹ ਪੇਸ਼ ਹੋਣ ਦੀਆਂ ਖ਼ਬਰਾਂ ਤੇ ਕੱਲ ਦੁਬਾਰਾ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਸਵੇਰੇ 8 ਵਜੇ
ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਤੋਂ ਰੋਕ ਸਕਦੇ ਨੇ ਲਿਬਰਲ ਕਿਹਾ ਐਨਡੀਪੀ ਨੇ ਟਰੂਡੋ ਨਾਲੋਂ ਹਾਊਸਿੰਗ ਦੇ ਮਾਮਲੇ ਦੇ ਵਿੱਚ ਪੋਲੀਏਵਰ ਤੇ ਜਗਮੀਤ ਸਿੰਘ ਵਧੇਰੇ ਭਰੋਸੇਯੋਗ ਕਿਹਾ ਨੈਨੋਸ ਨੇ ਰੋਵੇਨਾ ਸੈਂਟੋਸ ਨੂੰ ਦਿੱਤਾ ਗਿਆ ਮਿਊਂਸੀਪਲ ਵਰਲਡ 2023 ਦਾ ਵੁਮਨ ਆਫ ਇਨਫਲੂਐਂਸ ਅਵਾਰਡ ਜਿਲ ਬਾਈਡਨ ਦੇ ਕੋਵਿਡ ਪਾਜ਼ੇਟਿਵ ਹੋਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਜਾ ਰਹੇ ਨੇ ਭਾਰਤ ਹੁਣ ਖਬਰਾਂ ਵਿਸਥਾਰ ਨਾਲ ਐਨਡੀਪੀ ਦਾ ਕਹਿਣਾ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੀਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਤੋਂ ਰੋਕਣਾ ਚਾਹੀਦੈ ਪਿਛਲੇ ਹਫ਼ਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ ਕਿ ਕੈਨੇਡੀਅਨਸ ਨੂੰ ਫੂਡ ਦੇ ਲਈ ਤੇ ਕਿਰਾਇਆ ਦੇਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਤੇ ਇਸ ਦੇ ਲਈ ਉਹ ਵਿਆਜ ਦਰਾਂ ਦੇ ਵਿੱਚ ਹੋਰ ਵਾਧਾ ਨਾ ਕਰਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਐਬੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਆਖਿਆ ਕਿ ਲਿਬਰਲਾਂ ਨੂੰ ਵੀ ਅਜਿਹਾ ਕਰਦਿਆਂ ਹੋਇਆਂ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਹੋਰ ਵਾਧਾ ਕਰਨ ਤੋਂ ਰੋਕਣਾ ਚਾਹੀਦਾ ਹੈ ਇਨ੍ਹਾਂ ਤਬਦੀਲੀਆਂ ਦੇ ਬਾਰੇ ਹੋਰ ਵਿਸਥਾਰ ਨਾਲ ਜਾਣਨ ਦੇ ਲਈ ਜਦੋਂ ਸਵਾਲ ਪੁੱਛੇ ਗਏ ਤਾਂ ਜਗਮੀਤ ਸਿੰਘ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਨੇ ਆਖਿਆ ਹੈ ਕਿ ਜਦੋਂ ਬੈਂਕ ਦੇ ਗਵਰਨਰ ਤੇ ਫੈਡਰਲ ਵਿੱਤ ਮੰਤਰੀ ਦਰਮਿਆਨ ਨਿਯਮਿਤ ਗੱਲਬਾਤ ਹੁੰਦੀ ਹੈ ਤਾਂ ਉਸ ਸਮੇਂ ਲਿਬਰਲ ਸੈਂਟਰਲ ਬੈਂਕ ਨੂੰ ਇਨ੍ਹਾਂ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਤੋਂ ਰੋਕ ਸਕਦੇ ਨੇ ਭਾਵੇਂ ਫੈਡਰਲ ਸਰਕਾਰ ਤੇ ਬੈਂਕ ਆਫ ਕੈਨੇਡਾ ਸੈਂਟਰਲ ਬੈਂਕ ਰਲ ਕੇ ਆਦੇਸ਼ ਤੈਅ ਕਰਦੇ ਨੇ ਪਰ ਇਸ ਦੇ ਕੰਮਕਾਜ ਜਿਸ ਵਿੱਚ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਵੀ ਫੈਸਲਾ ਹੁੰਦਾ ਬੈਂਕ ਵੱਲੋਂ ਆਜ਼ਾਦਾਨਾ ਤੌਰ ਉੱਤੇ ਕੀਤੇ ਜਾਂਦੇ ਨੇ ਸੈਂਟਰਲ ਬੈਂਕ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੀਆਂ ਵਿਆਜ ਦਰਾਂ 5% ਉੱਤੇ ਹੀ ਰੋਕ ਰਿਹਾ ਹੈ ਹਾਊਸਿੰਗ ਅਫੋਰਡੇਬਿਲਟੀ ਉੱਤੇ ਪੂਰੀਆਂ ਗਰਮੀਆਂ ਦੇ ਵਿੱਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਹਾਊਸਿੰਗ ਪਾਰਟੀ ਦੇ ਮਾਮਲੇ ਦੇ ਵਿੱਚ ਭਰੋਸੇਯੋਗਤਾ ਦੇ ਵਿੱਚ ਕੰਜ਼ਰਵੇਟਿਵ ਅਤੇ ਨਿਊ ਡੈਮੋਕਰੇਟਸ ਤੋਂ ਪਿੱਛੇ ਹੈ। ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਦੇ ਅਨੁਸਾਰ ਜਦੋਂ ਹਾਊਸਿੰਗ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਰੋਕਣ ਦੀ ਗੱਲ ਆਉਂਦੀ ਹੈ ਤਾਂ ਲਿਬਰਲਾਂ ਦੇ ਨਾਲੋਂ ਪੀਅਰ ਪੋਲੀਏਵਰ ਤੇ ਕੰਜ਼ਰਵੇਟਿਵ ਤੇ ਜਗਨੀਤ ਸਿੰਘ ਦੀ ਐਨਡੀਪੀ ਵਧੇਰੇ ਭਰੋਸੇ ਲਾਇਕ ਫੈਡਰਲ ਪਾਰਟੀਆਂ ਨੇ। ਇਸ ਵਾਰ ਪੁੱਛੇ ਜਾਣ ਦੇ ਉੱਤੇ ਕਿ ਹਾਊਸਿੰਗ ਅਫੋਰਡੇਬਿਲਟੀ ਦੇ ਮਾਮਲੇ ਦੇ ਵਿੱਚ ਕਿਸ ਪਾਰਟੀ ਉੱਤੇ ਸਭ ਤੋਂ ਵੱਧ ਯਕੀਨ ਕੀਤਾ ਜਾ ਸਕਦਾ ਤਾਂ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲੇ 25% ਲੋਕਾਂ ਨੇ ਕੰਜ਼ਰਵੇਟਿਵਾਂ ਦਾ ਨਾਂ ਲਿਆ, 22% ਨੇ ਐਨਡੀਪੀ ਨੂੰ ਵਧੀਆ ਦੱਸਿਆ ਤੇ 22% ਨੇ ਆਖਿਆ ਕਿ ਕਿਸੇ ਵੀ ਪਾਰਟੀ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਜਦਕਿ 15% ਨੇ ਲਿਬਰਲਾਂ ਦਾ ਨਾਂ ਲਿਆ। ਇਸ ਸਰਵੇਖਣ ਤੋਂ ਬਾਅਦ ਹਾਊਸਿੰਗ ਮਿਨਿਸਟਰ ਸੋਨ ਫਰੇਜ਼ਰ ਨੇ ਆਖਿਆ ਕਿ ਉਹ ਬਿਲਕੁਲ ਸਮਝ ਚੁੱਕੇ ਨੇ ਕਿ ਕੈਨੇਡੀਅਨਸ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਇਸ ਮਾਮਲੇ ਦੇ ਵਿੱਚ ਕਮਰ ਕਸੇ ਤੇ ਲੀਡਰਸ਼ਿਪ ਭੂਮਿਕਾ ਨਿਭਾਵੇ। ਕੈਨੇਡੀਅਨਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਵੇਖਣਾ ਚਾਹੁੰਦੇ ਨੇ। ਉਨ੍ਹਾਂ ਨੇ ਆਖਿਆ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਜਿਹੇ ਮਾਪਦੰਡ ਲੈ ਕੇ ਆਉਣਗੇ ਜਿਸ ਨਾਲ ਕੈਨੇਡਾ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਦਾ ਸੰਕਟ ਦੂਰ ਹੋ ਜਾਵੇਗਾ। ਮਿਊਂਸੀਪਲ ਵਰਲਡ ਦੇ ਵੱਲੋਂ ਸਿਟੀ ਆਫ ਬ੍ਰੈਂਪਟਨ ਦੇ ਵਾਰਡ ਨੰਬਰ 1 ਅਤੇ 5 ਦੇ ਲਈ ਰੀਜਨਲ ਕਾਉਂਸਲਰ ਰੋਵੇਨਾ ਸੈਂਟੋਸ ਨੂੰ ਸਾਲ 2023 ਦੇ ਲਈ ਲੋਕਲ ਗਵਰਨਮੈਂਟ ਅਵਾਰਡ ਦੇ ਵਿੱਚ ਮਿਊਂਸੀਪਲ ਵਰਲਡ ਵੂਮਨ ਆਫ ਇਨਫਲੂਐਂਸ ਦੇ ਲਈ ਚੁਣਿਆ ਗਿਆ। ਇਹ ਪਹਿਲੀ ਵਾਰੀ ਹੈ ਕਿ ਮਿਊਂਸੀਪਲ ਵਰਲਡ ਦੇ ਵੱਲੋਂ ਲੋਕਲ ਗਵਰਨਮੈਂਟ ਅਵਾਰਡ ਦੇ ਵਿੱਚ ਵੂਮਨ ਆਫ ਇਨਫਲੂਐਂਸ ਦੇ ਲਈ ਸਨਮਾਨਿਤ ਔਰਤ ਨੂੰ ਐਲਾਨਿਆ ਗਿਆ। ਇਹ ਅਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਇਆ ਕਰੇਗਾ ਜਿਸ ਨੇ ਪ੍ਰਸ਼ਾਸਕੀ ਜਾਂ ਫਿਰ ਸਿਆਸੀ ਖੇਤਰ ਦੇ ਵਿੱਚ ਚੰਗਾ ਨਾਮ ਖੱਟਿਆ ਹੋਵੇਗਾ ਤੇ ਯੋਗਦਾਨ ਪਾਇਆ ਹੋਵੇਗਾ। ਇਸ ਉਤੇ ਸੈਂਟੋਸ ਨੇ ਆਖਿਆ ਕਿ ਉਹ ਵੀ ਇੱਕ ਮਾਂ, ਭੈਣ ਅਤੇ ਬੇਟੀ ਹੈ। ਇਹ ਅਵਾਰਡ ਹਾਸਲ ਕਰਨਾ ਉਸ ਦੇ ਲਈ ਮਾਣ ਵਾਲੀ ਗੱਲ ਹੈ। ਸਿਆਸਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਲਈ ਇਹ ਅਵਾਰਡ ਉਨ੍ਹਾਂ ਦੇ ਕੰਮ ਦੀ ਗਵਾਹੀ ਭਰਦਾ ਤੇ ਉਨ੍ਹਾਂ ਨੇ ਆਖਿਆ ਕਿ ਸਾਰੀਆਂ ਔਰਤਾਂ ਆਪਣੇ ਕੌਂਸਲ ਤੇ ਸਿਟੀ ਕੁਲੀਨਸ ਦੀ ਸ਼ੁਕਰਗੁਜ਼ਾਰ ਨੇ ਜਿਨ੍ਹਾਂ ਨੇ ਉਨ੍ਹਾਂ ਦੇ ਲਈ ਇਹ ਰਾਹ ਤਿਆਰ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਕੋਰੋਨਾ ਪਾਜ਼ੇਟਿਵ ਨੇ ਔਰ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਹਾਲਾਂਕਿ ਜਿਲ ਬਾਇਡਨ ਦੇ ਕੋਵਿਡ ਪਾਜ਼ੇਟਿਵ ਹੋਣ ਦੇ ਬਾਵਜੂਦ ਵੀ ਉਹ ਵੀਰਵਾਰ ਨੂੰ ਭਾਰਤ ਜਾਣਗੇ। ਇਸ ਸਮੇਂ ਦੇ ਦੌਰਾਨ ਉਹ ਕੋਵਿਡ ਨਿਯਮਾਂ ਦੀ ਪਾਲਣਾ ਵੀ ਕਰਨਗੇ। ਭਾਰਤ ਦੇ ਵਿੱਚ 9 ਤੇ 10 ਸਤੰਬਰ ਨੂੰ ਹੋਣ ਵਾਲੇ G20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸਮੇਤ ਕਈ ਦੇਸ਼ਾਂ ਦੇ ਨੇਤਾ G20 ਸੰਮੇਲਨ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਨੇ। ਇਸ ਦੌਰਾਨ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਕੋਵਿਡ ਪਾਜ਼ੇਟਿਵ ਪਾਈ ਗਈ ਹੈ। ਹਾਲਾਂਕਿ ਬਾਇਡਨ ਦੀ ਜਾਂਚ ਨੈਗੇਟਿਵ ਰਿਪੋਰਟ ਆਈ ਹੈ। ਵਾਈਟ ਹਾਊਸ ਨੇ ਕਿਹਾ ਕਿ ਜੇ ਬਾਇਡਨ ਭਾਰਤ ਅਤੇ ਵੀਅਤਨਾਮ ਦੇ ਦੌਰੇ ਦੌਰਾਨ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਦੇ ਕੋਵਿਡ 19 ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਨਗੇ ਤਾਂ ਸਭ ਠੀਕ ਰਹੇਗਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਤੋਂ ਰੋਕ ਸਕਦੇ ਨੇ ਲਿਬਰਲ। ਟਰੂਡੋ ਨਾਲੋਂ ਹਾਊਸਿੰਗ ਦੇ ਮਾਮਲੇ ਦੇ ਵਿੱਚ ਪੋਲੀਏਵਰ ਤੇ ਜਗਮੀਤ ਸਿੰਘ ਵਧੇਰੇ ਭਰੋਸੇਯੋਗ। ਰੋਵੇਨਾ ਸੈਂਟੋਸ ਨੂੰ ਦਿੱਤਾ ਗਿਆ ਮਿਊਂਸੀਪਲ ਵਰਲਡ 2023 ਦਾ ਵੂਮਨ ਆਫ ਇਨਫਲੂਐਂਸ ਅਵਾਰਡ।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਟੀ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ, 61 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲਸ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਬ੍ਰੈਂਪਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਨੀਤ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲਿਏ ਗਜ਼ਬਨਾਕ ਤੇਜ਼ ਰਫਤਾਰ ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ ਖੁਸ਼ਹਾਲੀ ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें brantononstage.ca।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक